ਨਿਮਾਣਿਆਂ ਦੇ ਮਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਗੋਇੰਦਵਾਲ ਸਾਹਿਬ ਵਿਖੇ ਅਨੇਕਾਂ ਜੀਵਾਂ ਦੀ ਕਲਿਆਣ ਕਰ ਰਹੇ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ ਵਜ਼ੀਰਾਂ ਅਹਿਲਕਾਰਾਂ ਸਮੇਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਹੈ। ਗੁਰਦੇਵ ਦਾ ਹੁਕਮ ਹੋਇਆ ਕਿ ਪਹਿਲਾਂ ਪੰਗਤ ਵਿੱਚ ਭੋਜਨ ਛਕੋ ਤੇ ਰਾਣੀਆਂ ਸਾਦੇ ਤੇ ਸਰਲ ਵਸਤਰ ਧਾਰਨ ਕਰਕੇ ਚਿਹਰੇ ਤੇ ਪਰਦਾ ਨਾ ਕਰਕੇ ਆਉਣ। ਗੁਰੂ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਕੇ ਰਾਜੇ ਨੇ ਪਹਿਲਾਂ ਪੰਗਤ ਵਿੱਚ ਭੋਜਨ ਛਕਿਆ, ਸਤਿਗੁਰਾਂ ਦੇ ਦਰਸ਼ਨ ਕੀਤੇ, ਸਮਸਤ ਰਾਣੀਆਂ ਨੇ ਵਾਰੋ ਵੇਰੀ ਨਮਸਕਾਰ ਕੀਤੀ। ਇੱਕ ਰਾਣੀ ਨਵੀਂ ਵਿਆਹੀ ਆਈ ਸੀ, ਜਦੋਂ ਸਤਿਗੁਰਾਂ ਦੇ ਸਨਮੁਖ ਜਾਣ ਲੱਗੀ ਤੇ ਲਾਜ ਨਾਲ ਚਿਹਰੇ ਤੇ ਪਰਦਾ ਕਰ ਲਿਆ। ਸੁਭਾਵਕ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਕਮਲੀਏ ਜੇ ਤੈਨੂੰ ਸਾਡੇ ਦਰਸ਼ਨ ਨਹੀਂ ਸਨ ਪਾਉਂਦੇ ਤੇ ਕਿਉਂ ਆਈ? ਕਹਿਣ ਦੀ ਦੇਰੀ ਸੀ, ਉਹ ਰਾਣੀ ਉਸੇ ਵੇਲੇ ਕਮਲੀ ਹੋ ਕੇ ਵਨ ਨੂੰ ਚਲੀ ਗਈ। ਰਾਜਾ ਭੈ ਭੀਤ ਹੋਇਆ। ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਵਿੱਚ ਜਿੰਨੇ ਦਿਨ ਰਿਹਾ ਬੜੇ ਸਹਿਅਦਬ ਨਾਲ ਸੇਵਾ ਕਰਦਾ ਰਿਹਾ। ਬਾਬਾ ਸਾਵਣ ਮੱਲ ਜੀ ਨੂੰ ਸਤਿਗੁਰੂ ਜੀ ਨੇ ਹਰੀਪੁਰ ਰਿਆਸ ਦਾ ਮੁਖੀ ਪ੍ਰਚਾਰਕ ਦੀ ਮੰਜੀ ਤੇ ਥਾਪ ਦਿੱਤਾ ਹੈ। ਇਹ ਸਾਰੀ ਸੰਗਤ ਤੇਰੀ ਆਗਿਆ ਚ ਚੱਲੇਗੀ। ਇਹਨਾਂ ਨੂੰ ਪਰਮੇਸ਼ਰ ਦਾ ਭਜਨ ਕਰਾਉਣਾ, ਗੁਰਸਿੱਖੀ ਨਾਲ ਜੋੜਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਰਾਜੇ ਹਰੀਪੁਰ ਨੂੰ ਵੀ ਹੁਕਮ ਕੀਤਾ, ਤੁਸੀਂ ਇਹਨਾਂ ਦਾ ਸਤਿਕਾਰ ਕਰਨਾ, ਇਹਨਾਂ ਦੀ ਸੇਵਾ ਟਹਿਲ ਕਰਨੀ। ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਬਾਬਾ ਸਾਵਣ ਮੱਲ ਜੀ ਦੀ ਸਾਹ ਜ਼ਿੰਦਗੀ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਤੁਹਾਡੇ ਨਾਲ ਮਿਲਾਪ ਕਰਵਾਇਆ, ਫਿਰ ਸਾਨੂੰ ਪ੍ਰਾਣ ਦਾਨ ਦਿੱਤਾ, ਸਾਡੇ ਬਾਲਕ ਨੂੰ ਜੀਵਨ ਦਾਨ ਦਿੱਤਾ ਹੈ। ਸੋ ਬਾਬਾ ਸਾਵਣ ਮੱਲ ਜੀ ਕਦੇ ਹਰੀਪੁਰ ਚਲੇ ਜਾਂਦੇ, ਕਦੇ ਉੱਥੋਂ ਵਾਪਸ ਗੋਇੰਦਵਾਲ ਸਾਹਿਬ ਆਉਂਦੇ, ਕੋਈ ਦਿਨ ਸਤਿਗੁਰਾਂ ਕੋਲ ਰਹਿ ਕੇ ਫਿਰ ਚਲੇ ਜਾਂਦੇ। ਕਈ ਵਾਰ ਹਰੀਪੁਰ ਦੇ ਰਾਜੇ ਨੇ ਵੀ ਨਾਲ ਚੱਲ ਕੇ ਆਉਣਾ, ਸਤਿਗੁਰਾਂ ਦੇ ਦਰਸ਼ਨ ਕਰਨੇ। ਇਹ ਕਥਾ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ, ਸਭੂ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਇੱਕ ਸੇਵਕ ਨਿਤ ਲੰਗਰ ਕੇ ਹਿਤ,
ਗੁਰੂ ਪਾਤਸ਼ਾਹ ਦਾ ਇੱਕ ਸੇਵਕ ਸੀ ਜਿਹੜਾ ਸਤਿਗੁਰਾਂ ਦੇ ਚਰਨਾਂ ਚ ਸੇਵਾ ਕਰਦਾ ਤੇ ਗੁਰੂ ਕੇ ਲੰਗਰਾਂ ਵਾਸਤੇ
ਸਮਧਾ ਬਨ ਤੇ ਪਾਰ ਸੋ ਲਿਆਏ,
ਰੋਜ਼ਾਨਾ ਬਾਹਰ ਜੰਗਲ ਚ ਜਾਂਦਾ ਔਰ ਸੁੱਕੀਆਂ ਲੱਕੜਾਂ ਕੱਟ ਕੇ ਉਹਦਾ ਵੱਡਾ ਭਾਰ ਲੈ ਕੇ ਸਤਿਗੁਰਾਂ ਦੇ ਲੰਗਰ ਵਿੱਚ ਪਹੁੰਚਾਉਂਦਾ ਹੈ।
ਸਤਿਗੁਰ ਪਦ ਪੰਕਜ,
ਇਹੋ ਜਿਹਾ ਗੁਰਸਿੱਖ ਹੈ ਜਿੱਥੇ ਲੱਕੜ ਲਿਆਉਣ ਦੀ ਸੇਵਾ ਕਰਦਾ ਲੰਗਰਾਂ ਲਈ, ਮਨ ਵਿੱਚ ਸੇਵਾ ਕਰਦਿਆਂ ਗੁਰੂ ਚਰਨਾਂ ਦੀ ਪ੍ਰੀਤ ਹੈ, ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮ ਆਪਣੇ ਹਿਰਦੇ ਚ ਵਸਾ ਕੇ ਇਹ ਗੁਰਸਿੱਖ ਸੇਵਾ ਕਰਦਾ ਹੈ, ਆਪਾ ਭਾਵ ਸਮਰਪਣ ਕਰਕੇ ਸੇਵਾ ਕਰਦਾ ਹੈ।
ਅਪਰਨਾ ਪ੍ਰੇਮ ਕਰੇ ਕਿਸ ਥਾਏ,
ਕੇਵਲ ਗੁਰੂ ਸਾਹਿਬ ਦੇ ਚਰਨਾਂ ਨਾਲ ਹੀ ਪ੍ਰੀਤ ਕਰਦਾ ਹੈ। ਇਸੇ ਸਤਿਗੁਰਾਂ ਤੋਂ ਬਿਨਾਂ ਕਿਸੇ ਹੋਰ ਨਾਲ ਕੋਈ ਲੇਹ ਨਹੀਂ, ਕਿਸੇ ਹੋਰ ਨਾਲ ਕੋਈ ਹੇਤ ਨਹੀਂ, ਕੇਵਲ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਹੀ ਸਨੇਹ ਹੈ। ਉਹ ਰਾਤ ਦਿਨ ਸੇਵਾ ਵਿੱਚ ਹੀ ਤਤਪਰ ਰਹਿੰਦਾ, ਲੰਗਰ ਵਿੱਚ ਆ ਕੇ ਲੰਗਰ ਪਕਾਉਣ ਦੀ ਸੇਵਾ ਕਰਨੀ, ਫਿਰ ਬਾਲਣ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਭੇਟ ਕਰਨਾ ਤੇ ਲੋਹ ਪਾਉਣੀ, ਇਹ ਸੇਵਾ ਇਹ ਗੁਰਸਿੱਖ ਰਾਤ ਦਿਨ ਕਰਦਾ ਹੈ।
ਕਿਰਿਆ ਕਰਮ ਵਿਵਹਾਰ ਆਚਾਰਨ,
ਸੰਸਾਰ ਦੀ ਜਿਹੜੀ ਕਿਰਿਆ ਜਾਂ ਸੰਸਾਰ ਦੇ ਜਿਹੜੇ ਕਰਮ ਕਾਂਡ ਜਾਂ ਸੰਸਾਰ ਦਾ ਜਿਹੜਾ ਆਚਾਰ ਵਿਵਹਾਰ ਹੈ,
ਜੁਗਤ ਨ ਕੋ ਜਾਣ ਸਕਾਏ,
ਉਸ ਪਾਸਿਓ ਬਿਲਕੁਲ ਨਿਰਾਲਾ ਹੋ ਕੇ ਰਹਿੰਦਾ। ਯਾਨੀ ਕਿ ਕੇਵਲ ਇੱਕ ਮਸਤੀ, ਗੁਰੂ ਸਾਹਿਬ ਦੀ ਸੇਵਾ ਦੀ ਮਸਤੀ ਵਿੱਚ ਮਸਤ ਰਹਿੰਦਾ ਹੈ। ਸੱਜੇ ਖੱਬੇ ਕੀ ਕਿਰਿਆ ਹੁੰਦੀ ਹੈ, ਕੌਣ ਕੀ ਆਖਦਾ, ਕੌਣ ਕੀ ਕਹਿੰਦਾ, ਕੌਣ ਕੀ ਕਰ ਰਿਹਾ, ਉਹਦੇ ਨਾਲ ਕੋਈ ਮਤਲਬ ਨਹੀਂ ਰੱਖਦਾ। ਕੇਵਲ ਸਤਿਗੁਰਾਂ ਦੀ ਸੇਵਾ ਵਿੱਚ ਹੀ ਤਤਪਰ ਹੋ ਕੇ ਰਹਿੰਦਾ ਹੈ।
ਪੜ੍ਹਨ ਸੁਣਨ ਬੋਲਣ ਗੱਤ ਮਿਲਬੋ,
ਔਰ ਪੜ੍ਹਨਾ ਜਾਂ ਸੁਣਨਾ ਮਿਲ ਕੇ ਗੱਲ ਬਾਤ ਕਰਨੀ,
ਦੇਣ ਲੈਣ ਕੁਛ ਨਹੀਂ ਲਿਖਾਏ,
ਨਾ ਕਿਸੇ ਦੇ ਨਾਲ ਬੋਲਣਾ, ਨਾ ਕੁਝ ਪੜ੍ਹਨਾ, ਨਾ ਕਿਸੇ ਨਾਲ ਮਿਲਣਾ, ਨਾ ਕਿਸੇ ਤੋਂ ਕੁਝ ਦੇਣਾ, ਨਾ ਲੈਣਾ, ਕੇਵਲ ਗੁਰੂ ਸਾਹਿਬ ਦੀ ਸੇਵਾ ਚ ਹੀ ਲੱਗੇ ਰਹਿੰਦੇ ਹਨ। ਐਸੇ ਗੁਰਸਿੱਖ ਹਨ।
ਜਪ ਮੰਤਰ ਕੁਛ ਜਪ ਨਹਿ ਜਾਣੈ,
ਕਹਿੰਦੇ ਮੰਤਰ ਦਾ ਜਪ ਵੀ ਨਹੀਂ ਜਾਣਦਾ, ਬਿਲਕੁਲ ਭੋਲਾ ਭਾਲਾ ਸੀ। ਕੋਈ ਜਾਪ ਕੋਈ ਮੰਤਰ ਕੁਝ ਵੀ ਨੀ ਕਹਿੰਦਾ ਜੀ, ਮੈਨੂੰ ਨੀ ਕੁਝ ਜਪਣਾ ਆਉਂਦਾ।
ਸੇਵਾ ਕਰਨ ਬਿਖੈ ਹਿਤ ਥਾਨ,
ਬਸ ਕੇਵਲ ਸੇਵਾ ਵਿੱਚ ਹੀ ਹਿਤ ਰੱਖਦਾ ਹੈ। ਬਾਲਣ ਜਾ ਕੇ ਵੱਢਣਾ ਸਵੇਰ ਤੋਂ ਲੈ ਕੇ ਸ਼ਾਮ ਤਾਈ, ਫੇਰ ਉਹ ਬਾਲਣ ਦੀਆਂ ਵੱਡੀਆਂ ਪੰਡਾਂ ਲਿਆ ਕੇ ਗੁਰੂ ਕੇ ਲੰਗਰਾਂ ਚ ਰੱਖਣੀਆਂ, ਬਸ ਕੇਵਲ ਇਸ ਸੇਵਾ ਵਿਚ ਹੀ ਇਹ ਸਿੱਖ ਲੱਗਾ ਰਹਿੰਦਾ ਹੈ।
ਸੱਚਨ ਸੱਚ ਬਕੇ ਇੱਕ ਮੁਖ ਤੇ,
ਬਸ ਹੋਰ ਕੋਈ ਜਾਪ ਨਹੀਂ ਜਪਦਾ, ਕੋਈ ਮੰਤਰ ਨਹੀਂ ਜਪਦਾ, ਕੇਵਲ ਆਪਣੀ ਰਸਨਾ ਤੋਂ ਇੱਕੋ ਹੀ ਬੋਲ ਬੋਲਦਾ, ਸੱਚਨ ਸੱਚ ਸੱਚਨ ਸੱਚ, ਹੋਰ ਕੋਈ ਜਾਪ ਨਹੀਂ ਜਪਦਾ। ਕੇਵਲ ਇਹੀ ਜਾਪ ਆਪਣੀ ਰਸਨਾ ਤੋਂ ਵੀ ਭੋਲਾ ਹੈ, ਬਿਲਕੁਲ ਸਰਲ ਹੈ, ਤੇ ਇਹੀ ਜਾਪ ਜਪਦਾ ਮੁਖੋ, ਕਹਿੰਦਾ ਸੱਚਣ ਸੱਚ।
ਦੂਜੀ ਬਾਤ ਤਰਹਿ ਨਹਿ ਕਾਨ,
ਦੂਜੀ ਕੋਈ ਗੱਲ ਆਪਣੇ ਕੰਨੀ ਨਹੀਂ ਕਰਦਾ, ਕੋਈ ਕੁਝ ਬੋਲੇ, ਕੋਈ ਕੁਝ ਆਖੇ, ਕੁਝ ਕਹੇ, ਕਿਸੇ ਦੀ ਕਈ ਗੱਲ ਨੂੰ ਆਪਣੇ ਹਿਰਦੇ ਚ ਨਹੀਂ ਕਰਦਾ। ਜਦੋਂ ਕੁਝ ਬੋਲਦਾ ਹੈ ਤਾਂ ਕੇਵਲ ਇਹੀ ਬੋਲਦਾ, ਸੱਚਣ ਸੱਚ।
ਉਠਤ ਬੈਠਤ ਆਵਤ ਜਾਤੇ,
ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ ਜੋ ਵੀ ਕੰਮ ਕਰਦਾ, ਸੇਵਾ ਕਰਦਾ,
ਬਨ ਮਹਿਪੁਰ ਮਹਿ ਸਭ ਹੀ ਥਾਨ,
ਚਾਹੇ ਬਨ ਚ ਜੰਗਲ ਚ ਜਾਵੇ, ਚਾਹੇ ਗੋਇੰਦਵਾਲ ਸਾਹਿਬ ਨਗਰ ਦੇ ਵਿਚ ਰਹੇ,
ਸੱਚਨ ਸੱਚ ਬਚਨ ਇਮ ਉਦਰਹਿ,
ਬਸ ਹਰ ਵੇਲੇ ਆਪਣੀ ਰਸਨਾ ਤੋਂ ਸੱਚਣ ਸੱਚ ਸੱਚਣ ਸੱਚ ਇਹ ਹੀ ਸ਼ਬਦ ਆਪਣੇ ਮੁਖੋਂ ਉਚਾਰਦਾ। ਚਾਹੇ ਜੰਗਲ ਚ ਜਾਵੇ ਲੱਕੜ ਕੱਟਣ, ਉੱਥੇ ਵੀ ਜੇ ਨਗਰ ਦੇ ਵਿਚ ਵਿਚਰਦਾ ਸੇਵਾ ਕਰਦਾ ਤਾਂ ਉੱਥੇ ਵੀ, ਕੇਵਲ ਹਰ ਵੇਲੇ ਰਸਨਾ ਤੇ ਇਹੀ ਜਾਪ ਹੁੰਦਾ, ਸੱਚਣ ਸੱਚ ਸੱਚਣ ਸੱਚ।
ਮਨ ਰੱਖੈ ਸਤਿਗੁਰ ਕੋ ਧਿਆਨ,
ਔਰ ਆਪਣੇ ਮਨ ਵਿਚ ਸਤਿਗੁਰਾਂ ਦਾ ਧਿਆਨ ਧਾਰਦਾ, ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਾ ਹੈ।
ਸਿੱਖ ਸੰਗਤ ਸਗਰੇ ਹੀ ਸੁਣ ਕਰ,
ਜਿੰਨੀਆਂ ਸਿੱਖ ਸੰਗਤਾਂ ਹਨ ਉਹ ਸਾਰੀਆਂ ਸਿੱਖ ਸੰਗਤਾਂ ਇਹਦੇ ਮੁਖੋਂ ਸੱਚਣ ਸੱਚ ਇਹ ਨਾਮ ਸੁਣਦੀਆਂ ਹਨ।
ਸੱਚਣ ਸੱਚ ਨਾਮ ਕਹਿਤਾ ਹੈ,
ਇਹਨੇ ਆਪਣਾ ਨਾਂ ਨਹੀਂ ਦੱਸਿਆ ਕਿਸੇ ਨੂੰ ਵੀ ਮੇਰਾ ਨਾਂ ਕੀ ਹੈ, ਸੰਗਤ ਨੇ ਇਹਦਾ ਨਾਂ ਆਪਣੇ ਆਪ ਹੀ ਪਾ ਦਿੱਤਾ, ਸੱਚਣ ਸੱਚ, ਕਿਉਂਕਿ ਹਰ ਵੇਲੇ ਰਸਨਾ ਤੋਂ ਜਦੋਂ ਸੱਚਣ ਸੱਚ ਹੀ ਕਹਿੰਦਾ ਹੈ, ਤੇ ਸੰਗਤ ਵਿੱਚ ਵੀ ਜਿਹੜੇ ਗੁਰਸਿੱਖ ਨੇ ਉਹਨਾਂ ਨੇ ਇਹਦਾ ਨਾਂ ਹੀ ਇਹ ਪਾ ਦਿੱਤਾ ਵੀ ਭਾਈ ਸੱਚਣ ਸੱਚ ਕਿੱਥੇ ਹੈ, ਇਸੇ ਨਾਂ ਨਾਲ ਹੀ ਇਹਨੂੰ ਸੰਬੋਧਨ ਕਰਨ ਲੱਗ ਪਏ।
ਦਇਆ ਕਰਹਿ ਤਿਸ ਪਰ ਹਿਤਕਾਰ ਹੈ,
ਔਰ ਸੰਗਤ ਇਹਦੇ ਨਾਲ ਪ੍ਰੇਮ ਬਹੁਤ ਕਰਦੀ ਹੈ, ਕਿਉਂਕਿ ਬਿਲਕੁਲ ਮਸਤ ਰਹਿੰਦਾ, ਕਿਸੇ ਨਾਲ ਕੁਝ ਨਾ ਵੱਧ ਬੋਲਣਾ ਨਾ ਸੁਣਨਾ, ਕੇਵਲ ਸੇਵਾ ਵਿੱਚ ਹੀ ਧਿਆਨ ਰੱਖਦੇ ਸਨ, ਇਸ ਕਰਕੇ ਸੰਗਤ ਵੀ ਇਹਦੇ ਨਾਲ ਬੜਾ ਪ੍ਰੇਮ ਕਰਦੀ, ਸੰਗਤ ਇਹਦੇ ਨਾਲ ਬੜਾ ਪ੍ਰੇਮ ਕਰਕੇ ਇਹਦੀ ਸੇਵਾ ਟਹਿਲ ਵੀ ਕਈ ਗੁਰਸਿੱਖ ਕਰਦੇ ਹਨ।
ਹੱਸ ਹੈ ਬਹੁਤ ਸਭ ਔਰ ਹਰ ਖਾਹੇ,
ਤੇ ਇਹਦੀ ਇਹ ਸੇਵਾ ਵੇਖ ਕੇ ਨਾ ਵੀ ਭੋਲਾ ਭਾਲਾ ਹੈ, ਕਈ ਵਾਰੀ ਗੁਰਸਿੱਖ ਵੇਖ ਕੇ ਇਹਦੇ ਤੇ ਹੱਸਦੇ ਵੀ, ਕਹਿੰਦੇ ਵੇਖੋ ਕਿੰਨਾ ਸਰਲ ਹੈ, ਕੋਈ ਵਲ ਛਲ ਨਹੀਂ ਇਹਨੂੰ ਆਉਂਦਾ, ਏਦਾਂ ਬਹੁਤ ਸਾਰੇ ਗੁਰਸਿੱਖ ਇਹਦੇ ਤੇ ਖੁਸ਼ ਵੀ ਹੁੰਦੇ ਨੇ।
ਆਵੋ ਸੱਚਨ ਸੱਚ ਪੁਕਾਰ ਹੈ,
ਕਈ ਵਾਰੀ ਹਾਸ ਰਸ ਵਿੱਚ ਸਿੱਖ ਇਹਨੂੰ ਕਹਿੰਦੇ ਆ ਵੀ ਸੱਚਣ ਸੱਚ ਕਿੱਧਰ ਗਿਆ ਸਾ, ਜਦੋਂ ਕਿਤੇ ਆਉਣਾ ਨਾ ਤੇ ਗੁਰਸਿੱਖਾਂ ਨੇ ਕਈ ਵਾਰੀ ਹਾਸ ਰਸ ਵਿੱਚ ਇਹਨੂੰ ਕਹਿਣਾ, ਹਾਂ ਬਈ ਸੱਚਣ ਸੱਚ ਕਿੱਥੋਂ ਆਇਆ, ਅੱਜ ਸਵੇਰ ਦਾ ਨਜ਼ਰ ਨਹੀਂ ਆਇਆ। ਭਾਈ ਸੱਚਣ ਸੱਚ ਨੂੰ ਕਿਸੇ ਨੇ ਜੋ ਮਰਜ਼ੀ ਪੁੱਛੀ ਜਾਣਾ, ਕੋਈ ਜਵਾਬ ਨਹੀਂ ਸਨ ਦੇਣਾ। ਜਦੋਂ ਕਿਸੇ ਨੇ ਪੁੱਛਣਾ ਵੀ ਨਾ ਹਾਂ ਵੀ ਸੱਚਣ ਸੱਚ, ਇਹਨੇ ਵੀ ਅੱਗੋਂ ਕਹਿ ਦੇਣਾ ਸੱਚਣ ਸੱਚ।
ਬਹੁਰ ਸਰਾਹ ਹੈ ਸੇਵ ਦਿਖਾਹੇ,
ਪਰ ਸੇਵਾ ਬੜੀ ਕਰਦੇ, ਸੇਵਾ ਵਿੱਚ ਹਰ ਵੇਲੇ ਤਤਪਰ ਰਹਿੰਦੇ, ਇਸ ਕਰਕੇ ਗੁਰਸਿੱਖ ਇਹਨਾਂ ਦੀ ਸਲਾਘਾ ਕਰੇ। ਇਹਨਾਂ ਦੀ ਬੜੀ ਵਡਿਆਈ ਕਰਦੇ ਹਨ।
ਈਂਧਨ ਅੰਨ ਹੈ ਆਇਸ ਮਨ ਹੈ,
ਔਰ ਜਿਹੜਾ ਕੋਈ ਸਿੱਖ ਕੋਈ ਸੇਵਾ ਕਹਿ ਦੇਵੇ ਝੱਟ ਆ ਗਿਆ ਮੰਨ ਕੇ ਸੇਵਾ ਕਰਦੇ। ਕੋਈ ਵੀ ਸੇਵਾ ਹੋਵੇ, ਕੋਈ ਗੁਰਸਿੱਖ ਕਹਿ ਦੇਵੇ ਇਹ ਝੱਟ ਆ ਗਿਆ ਮੰਨ ਕੇ ਸੇਵਾ ਕਰਦੇ। ਲੰਗਰਾਂ ਵਾਸਤੇ ਬਾਹਰ ਜੰਗਲ ਚ ਜਾ ਕੇ ਈਂਧਣ ਲੈ ਕੇ ਆਉਂਦੇ, ਬਾਲਣ ਲੈ ਕੇ ਆਉਂਦੇ।
ਜੋ ਸਿੱਖ ਕਹੇ ਹੈ ਸੋ ਫੇਰ ਹੈ ਨਾ ਹੈ,
ਜੇ ਕੋਈ ਗੁਰਸਿੱਖ ਸੇਵਾ ਕਹਿ ਦੇਵੇ ਕੋਈ ਬਚਨ ਕਰ ਦੇਵੇ ਅੱਗੋਂ ਮੋੜਦੇ ਨਹੀਂ। ਜੇ ਕਿਸੇ ਗੁਰਸਿੱਖ ਨੇ ਕੋਈ ਵੀ ਸੇਵਾ ਕਹਿ ਦੇਣੀ, ਕੋਈ ਵੀ ਕੰਮ ਕਹਿ ਦੇਣਾ, ਗੁਰੂ ਘਰਾਂ ਦੇ ਕਈ ਸੇਵਾਵਾਂ ਦੇ ਕਾਰਜ ਹੁੰਦੇ ਹੈ, ਕੋਈ ਕੰਮ ਕਹਿ ਦੇਣਾ, ਕਦੇ ਕਿਸੇ ਗੁਰਸਿੱਖ ਨੂੰ ਪਲਟਵਾਂ ਜਵਾਬ ਦਿੱਤਨ ਦੇਣੇ, ਸਤ ਬਚਨ ਕਹਿ ਕੇ ਉਹੀ ਸੇਵਾ ਕਰਦੇ ਸਨ।
ਨਿਮ ਸੰਗਤ ਕੀ ਖੁਸ਼ੀ ਹੋਤ ਨਿਤ,
ਇਹਦਾ ਸੰਗਤ ਦੀ ਬੜੀ ਖੁਸ਼ੀ ਲੈਂਦੇ ਭਾਈ ਸੱਜਣ ਸੱਚ ਦੀ। ਸੰਗਤ ਦੀ ਜਦੋਂ ਸਾਰਿਆਂ ਦੀ ਆਗਿਆ ਮੰਨਦੇ, ਕਿਸੇ ਦਾ ਕਹਿਣਾ ਨੀ ਮੋੜਦੇ, ਤੇ ਸੰਗਤ ਵੀ ਇਹਨਾਂ ਤੇ ਖੁਸ਼ ਹੁੰਦੀ। ਤੇ ਖਾਲਸਾ ਜੀ, ਜਿਸ ਤੇ ਗੁਰੂ ਕੀ ਸੰਗਤ ਪ੍ਰਸੰਨ ਹੋਵੇ ਉਹਦੇ ਤੇ ਗੁਰੂ ਵੀ ਪ੍ਰਸੰਨ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਜਿਹਦੇ ਤੇ ਗੁਰੂ ਕੀ ਸੰਗਤ ਪ੍ਰਸੰਨ ਉਹਦੇ ਤੇ ਗੁਰੂ ਵੀ ਪ੍ਰਸੰਨ, ਸੰਗਤ ਇਹਦੇ ਤੇ ਬੜੀ ਪ੍ਰਸੰਨ ਹੋ। ਜਦੋਂ ਵੀ ਕੋਈ ਸੇਵਾ ਕਹਿਣ ਝਾਟੋ ਸੇਵਾ ਕਰਦਾ ਹੈ,
ਸਤਿਗੁਰ ਪੀ ਉਰ ਹੋਹੇ ਕਿਰਪਾਲ,
ਸਤਿਗੁਰੂ ਜੀ ਵੀ ਇਹਦੇ ਤੇ ਬੜੀ ਕਿਰਪਾ ਕਰਦੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਵੀ ਨਿਗਾਹ ਰੱਖਦੇ ਕਿਹੜਾ ਗੁਰਸਿੱਖ ਕਿਹੜੀ ਸੇਵਾ ਕਰ ਰਿਹਾ, ਤੇ ਸਤਿਗੁਰੂ ਜੀ ਵੀ ਬੜੇ ਪ੍ਰਸੰਨ ਹੁੰਦੇ ਇਹਦੇ ਤੇ, ਔਰ ਪ੍ਰਸੰਨ ਹੋ ਕੇ ਦਇਆ ਕਰਦੇ।
ਜਿਸ ਪਰ ਸਿੱਖ ਪ੍ਰਸੰਨ ਰਹੇ ਹੈ ਬਹੁਤ,
ਖਾਲਸਾ ਜੀ ਜਿਹਦੇ ਤੇ ਗੁਰੂ ਕੇ ਸਿੱਖ ਪ੍ਰਸੰਨ ਹੋ ਜਾਣ,
ਜਿਸ ਪਰ ਗੁਰੂ ਪ੍ਰਸੰਨ ਵਿਸਾਲ,
ਉਹਦੇ ਤੇ ਗੁਰੂ ਪ੍ਰਸੰਨ ਹੋ ਜਾਣ। ਜਿਹਦੇ ਤੇ ਸਿੱਖਾਂ ਦੀ ਖੁਸ਼ੀ ਹੋਵੇ ਨਾ, ਜਿਹੜਾ ਗੁਰਸਿੱਖਾਂ ਦੀ ਖੁਸ਼ੀ ਲੈ ਲਵੇ ਉਹਦੇ ਤੇ ਗੁਰੂ ਕੀ ਖੁਸ਼ੀ ਵਰਤ ਜਾਂਦੀ। ਆਪੋ ਸਤਨਾਮ। ਅਸੀਂ ਕਹਿੰਦੇ ਹਾਂ ਸਿੱਖਾਂ ਦਾ ਭਵੇ ਮਨ ਦੁਖਾ ਲਈਏ, ਗੁਰੂ ਨੂੰ ਪ੍ਰਸੰਨ ਕਰਨਾ। ਚੇਤੇ ਰੱਖਿਓ, ਜੇ ਗੁਰਸਿੱਖਾਂ ਦੀ ਪ੍ਰਸੰਨਤਾ ਮਿਲੇਗੀ ਫਿਰ ਗੁਰੂ ਦੀ ਦਿਆਲਤਾ ਵਰਤੇ, ਗੁਰਸਿੱਖਾਂ ਦੀ ਸੰਗਤ ਦੀ ਖੁਸ਼ੀ। ਤੋ ਭਾਈ ਸੱਚਣ ਸੱਚ ਜੀ ਗੁਰਸਿੱਖਾਂ ਦੀ ਖੁਸ਼ੀ ਦੇ ਪਾਤਰ ਹਨ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਨੇ ਤਾਂ ਫਿਰ ਸੁਭਾਵਕ ਹੀ ਉਹਨਾਂ ਤੇ ਦਿਆਲ ਹੋਣਾ ਸੀ। ਫਿਰ ਦਿਆਲ ਵੀ ਬਹੁਤ ਜ਼ਿਆਦਾ ਮਹਾਰਾਜ ਜੀ ਕਿਰਪਾ ਕਰਦੇ ਭਾਈ ਸੱਚਣ ਸੱਚ ਜੀ ਤੇ।
ਗੁਰ ਪ੍ਰਸੀਦ ਹੋਏ ਜਿਸ ਪਰ ਜਨ ਹੋ,
ਜਿਹਦੇ ਤੇ ਗੁਰੂ ਪ੍ਰਸੰਨ ਹੁੰਦਾ, ਜਿਹਦੇ ਤੇ ਗੁਰੂ ਦਇਆ ਕਰਦਾ ਹੈ।
ਜਿਸ ਪਰ ਤੀਨ ਲੋਕ ਪਤ ਦਿਆਲ,
ਉਹਦੇ ਤੇ ਤਿੰਨਾਂ ਲੋਕਾਂ ਦਾ ਸਵਾਮੀ ਪਰਮੇਸ਼ਰ ਦਿਆਲ ਹੋ ਜਾਂਦਾ। ਆਪੋ ਸਤਨਾਮ। ਜਿਹਦੇ ਗੁਰਸਿੱਖਾਂ ਦੀ ਪ੍ਰਸੰਨਤਾ ਹੋਵੇ ਤੇ ਗੁਰੂ ਦੀ ਦਇਆ ਹੁੰਦੀ, ਤੇ ਜਿਹਦੇ ਤੇ ਗੁਰੂ ਦੀ ਦਇਆ ਹੋ ਜੇ ਉਹਦੇ ਤੇ ਪਾਰ ਬ੍ਰਹਮ ਪਰਮੇਸ਼ਰ ਦੀ ਦਇਆ ਵਰਤਦੀ। ਹਾਂਜੀ,
ਪ੍ਰਭੂ ਪ੍ਰਸੰਨ ਹੋਏ ਜਬ ਜਿਸ ਪਰ,
ਜਦੋਂ ਪਰਮੇਸ਼ਰ ਕਿਸੇ ਤੇ ਪ੍ਰਸੰਨ ਹੋ ਜਾਏ, ਜਦੋਂ ਅਕਾਲ ਪੁਰਖ ਜੀ ਕਿਸੇ ਤੇ ਪ੍ਰਸੰਨ ਹੋ ਜਾਣ,
ਕਰੁਣਾ ਕਰਹਿ ਚਰਾਚਰ ਜਾਲ,
ਕਹਿੰਦੇ ਫਿਰ ਉਹਦੇ ਤੇ ਚਾਰ ਅਚਾਰ ਜੜ ਚੇਤਨ ਜਿੰਨੀਆਂ ਚੀਜ਼ਾਂ ਨੇ ਸਭ ਦਇਆ ਕਰਨ ਲੱਗ ਪਏ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜਿਹਦੇ ਤੇ ਪਰਮੇਸ਼ਰ ਦਿਆਲ ਹੋਵੇ, ਵੇਖੋ ਚਾਰ ਗੱਲਾਂ ਕਹੀਆਂ ਇੱਥੇ। ਗੁਰਸਿੱਖਾਂ ਦੀ ਪ੍ਰਸੰਨਤਾ ਨਾਲ ਗੁਰੂ ਦੀ ਦਿਆਲਤਾ ਹੁੰਦੀ, ਗੁਰੂ ਦੀ ਦਇਆ ਵਰਤੇ ਤੇ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ, ਤੇ ਜਦੋਂ ਪਰਮੇਸ਼ਰ ਦੀ ਕਿਰਪਾ ਵਰਤੇ ਤੇ ਫਿਰ ਜੜ ਚੇਤਨ ਜਿਤਨੀ ਵੀ ਸੰਸਾਰ ਦੀ ਬਣਤਰ ਹੈ ਇਹ ਸਭ ਦਇਆ ਕਰਨ ਲੱਗ ਪੈਂਦੇ, ਸਭ ਤੋਂ ਹੀ ਉਹਨਾਂ ਤੇ ਦਇਆ ਵਰਤਣ ਲੱਗ ਪੈਂਦੀ। ਹਾਂਜੀ,
ਕੰਬਰ ਏਕ ਤਰ ਹੈ ਤਨ ਛਾਦਨ,
ਭਾਈ ਸੱਚਣ ਸੱਚ ਜੀ ਇੱਕ ਭੂਰਾ ਇੱਕ ਕੰਬਲ ਆਪਣੇ ਮੋਢੇ ਤੇ ਰੱਖਦੇ, ਉਹਦੇ ਨਾਲ ਤਨ ਕੱਜ ਲੈਂਦੇ ਜਦੋਂ ਕਿਤੇ ਸਰਦੀ ਹੋਵੇ। ਹਰ ਵੇਲੇ ਮੋਢੇ ਦੇ ਉੱਤੇ ਇੱਕ ਕੰਬਲ ਇਹਨਾਂ ਦੇ ਰਹਿੰਦਾ ਸੀ।
ਪੂਰੇ ਵਾਰੋ ਕਰ ਹੈ ਉਜਾਰ,
ਇਸ ਕਰਕੇ ਕਈ ਸਿੱਖ ਨੂੰ ਭਾਈ ਭੂਰੇ ਵਾਲਾ ਵੀ ਕਹਿ ਦਿੰਦੇ, ਭੂਰਾ ਕੰਬਲ ਨੂੰ ਕਹਿੰਦੇ। ਬਹੁਤੇ ਤਾਂ ਭਾਈ ਸੱਚਣ ਸੱਚ ਕਹਿੰਦੇ, ਕਈ ਕਹਿੰਦੇ ਉਹ ਭੂਰੇ ਵਾਲਾ ਸਿੱਖ ਕਿੱਥੇ ਹੈ, ਇਹ ਨਾਂ ਪੈ ਗਿਆ ਵੀ ਉਹ ਭੂਰੇ ਵਾਲਾ ਸਿੱਖ, ਅਸਲ ਨਾਂ ਪਤਾ ਹੀ ਨੀ, ਨਾਂ ਕਦੇ ਇਹਨਾਂ ਨੇ ਕਦੇ ਦੱਸਿਆ ਵੀ ਮੇਰਾ ਨਾਂ ਕੀ ਹੈ। ਜੇ ਕੋਈ ਪੁੱਛਦਾ ਵੀ ਤੇ ਅੱਗੋਂ ਕਹਿਣਾ ਸੱਚਣ ਸੱਚ, ਇਸ ਕਰਕੇ ਨਾਂ ਹੀ ਸੱਚਣ ਸੱਚ ਪਿਆ ਹੋਇਆ, ਤੇ ਭੂਰਾ ਹਰ ਵੇਲੇ ਮੋਢੇ ਤੇ ਰੱਖਦੇ ਨੇ ਇਸ ਕਰਕੇ ਕਈ ਭੂਰੇ ਵਾਲਾ ਵੀ ਕਹਿ ਕੇ ਬੁਲਾਉਂਦੇ ਹਨ।
ਸੇਵਹਿ ਸਦਾ ਤੇਗ ਕੀ ਸੇਵਾ,
ਸਦਾ ਗੁਰੂ ਕੇ ਲੰਗਰਾਂ ਵਿਚ ਸੇਵਾ ਕਰਦੇ ਹਨ।
ਪਿਆਵਨ ਸਮਦਾ ਆਦ ਜੇਕਾਰ,
ਔਰ ਜੇ ਲੰਗਰਾਂ ਦੇ ਵਿਚ ਲੱਕੜ ਦੀ ਬਾਲਣ ਦੀ ਸੇਵਾ ਵੀ ਇਹੀ ਕਰਦੇ ਰੋਜ਼। ਇਹਦੇ ਤੋਂ ਇਲਾਵਾ ਜੇ ਕੋਈ ਹੋਰ ਸੇਵਾ ਵੀ ਹੁੰਦੀ ਲੰਗਰ ਦੀ, ਉਹ ਵੀ ਸੇਵਾ ਕਰਦੇ ਹਨ।
ਸੋਭਨ ਵਿਖੇ ਨਿਤਾ ਪ੍ਰਤ ਗਮਨਤ,
ਵਨ ਵਿਚ ਜੰਗਲ ਵਿਚ ਨਿਤਾ ਪ੍ਰਤੀ ਵਚ ਵਿਚਰਦੇ ਹਨ।
ਇੱਕ ਦਿਨ ਗਯੋ ਬੰਦ ਬੇਪਾਰ,
ਇੱਕ ਦਿਨ ਦਾ ਬਚਨ ਹੈ ਕਿ ਭਾਈ ਸੱਚਣ ਸੱਚ ਜੀ ਲੱਕੜ ਬੰਨਣ ਵਾਸਤੇ ਬਾਲਣ ਲੈਣ ਵਾਸਤੇ ਗਏ।
ਸੋ ਗ੍ਰਿਪ ਕੀ ਧਾਰਾ ਇਸ ਭਿਖ ਕਰ,
ਜਦੋਂ ਵਨ ਵਿਚ ਲੱਕੜ ਲੈਣ ਗਏ ਕੀ ਵੇਖਿਆ ਵੀ ਉਹੀ ਰਾਣੀ ਹਰੀਪੁਰ ਦੇ ਰਾਜੇ ਦੀ, ਉਹ ਜੰਗਲ ਵਿਚ ਹੀ ਕਈ ਦਿਨਾਂ ਦੀ ਭਟਕਦੀ ਸੀ ਪਾਗਲ ਕਮਲਗੀ ਹੋ ਕੇ। ਉਹਨੇ ਭਾਈ ਸੱਚਣ ਸੱਚ ਨੂੰ ਵੇਖਿਆ,
ਆਈ ਦੌਰ ਮਹਾ ਬਿਕਰਾਰ,
ਤੇ ਬੜਾ ਵਿਕਰਾਲ ਰੂਪ ਸੀ ਉਹਦਾ, ਸਿਰ ਦੇ ਕੇਸ ਉਹਦੇ ਖਿੰਡੇ ਹੋਏ ਸੀ, ਹੱਥਾਂ ਦੇ ਨੋਹ ਜਿਹੜੇ ਸੀ ਬਹੁਤ ਜ਼ਿਆਦਾ ਵੱਧ ਚੁੱਕੇ ਸਨ ਉਹਦੇ, ਤੇ ਬੜਾ ਵਿਕਰਾਲ ਰੂਪ ਸੀ ਉਹਦਾ। ਉਹ ਭੱਜੀ ਆਈ ਦੌੜੀ ਆਈ ਭਾਈ ਸੱਚਣ ਸੱਚ ਤੇ ਹਮਲਾ ਕਰਨ ਲਈ,
ਸਿਰ ਪਰ ਬਾਰ ਖਿੱਤੇ ਚਹੋਂ ਦੁਸ਼ਮਣ ਹੈ,
ਉਹਦੇ ਸਿਰ ਦੇ ਜਿਹੜੇ ਕੇਸ ਸਨ ਬੜੇ ਲੰਮੇ ਚਾਰੇ ਪਾਸੇ ਖੰਡੇ ਹੋਏ ਸਨ,
ਨਗਨ ਅੰਗ ਸਗਰੋ ਦਿਸਕੇ,
ਔਰ ਤਨ ਤੇ ਵੀ ਕੋਈ ਕੱਪੜਾ ਨਹੀਂ ਸੀ ਉਹਦੇ, ਕਿਉਂਕਿ ਕਮਲੀ ਹੋ ਗਈ ਸੀ ਬੌਰੀ ਹੋਣ ਕਰਕੇ, ਕਹਿੰਦੇ ਤਨ ਤੇ ਵੀ ਕੋਈ ਕੱਪੜਾ ਨਹੀਂ ਸੀ।
ਪੈਦਾਇਕ ਬਨ ਮਹਿਲਿਤ ਬਿਚਰਹਿ,
ਔਰ ਪੈਦਾਇਕ ਹੋ ਕੇ ਬੜੀ ਡਰਾਵਣੀ ਜੀ ਬਣੀ ਹੋਈ, ਤੇ ਜੰਗਲ ਵਿਚ ਫਿਰਦੀ ਉਹ ਜਾਪਦਾ ਸੀ ਜਿਵੇਂ ਕੋਈ ਡੈਣ ਹੋ, ਏਦਾਂ ਡੈਣ ਵਰਗਾ ਹੀ ਰੂਪ ਬੜਾ ਵਿਕਰਾਲ ਜਿਹਾ ਉਹਦਾ ਨਜ਼ਰ ਆਉਂਦਾ ਸੀ।
ਸੱਚਣ ਸੱਚ ਕਹੇ ਉਹ ਤਿੰਨ ਹੀ ਹੇਰ,
ਸਰੀਰ ਦੇ ਸਾਰੇ ਅੰਗ ਮੈਲੇ ਕੁਚੈਲੇ ਮਿੱਟੀ ਨਾਲ ਧੂਸਰ ਹੋਏ ਹੋਏ ਸਨ। ਜਦੋਂ ਭਾਈ ਸੱਚਣ ਸੱਚ ਜੀ ਗਏ, ਉਹਨੇ ਭਾਈ ਸੱਚਣ ਸੱਚ ਨੂੰ ਵੇਖਿਆ ਤੇ ਭੱਜ ਕੇ ਆ ਕੇ ਭਾਈ ਸੱਚਣ ਸੱਚ ਨੂੰ ਪਕੜ ਲਿਆ,
ਗਰ ਲਪਟੀ ਮੁਖ ਦੰਤਨ ਕਾਟਤ,
ਗਲ ਨਾਲ ਚੰਬੜ ਗਈ ਤੇ ਦੰਦਾਂ ਨਾਲ ਵੱਢਣ ਲੱਗ ਪਈ ਬਹੁਤ ਤੇਜ਼ੀ ਨਾਲ, ਕਦੇ ਹੱਥਾਂ ਦੇ ਨੋਹ ਮਾਰ ਕੇ ਨੂੰਦਰਾਂ ਮਾਰ ਕੇ ਕੱਟਣ ਲੱਗ ਪਈ, ਦੰਦਾਂ ਨਾਲ ਵੱਢਣ ਲੱਗ ਪਈ,
ਕਰੇ ਨਖਨ ਕੇ ਘਾਵ ਕਨੇਰ,
ਆਪਣੇ ਹੱਥਾਂ ਦੇ ਵੱਡੇ ਨੋਹਾਂ ਦੇ ਨਾਲ ਭਾਈ ਸੱਚਣ ਸੱਚ ਦਾ ਸਰੀਰ ਜਿਹੜਾ ਸੀ ਉਲੁੰਦਰ ਕੇ ਰੱਖ ਦਿੱਤਾ, ਉਹਨੇ ਬਹੁਤ ਜ਼ਿਆਦਾ ਜ਼ਖਮ ਕਰ ਦਿੱਤੇ ਸਰੀਰ ਉੱਤੇ।
ਝੂਠ ਚਾਹਿਓ ਬਲ ਕਰਿਓ ਆਪਣੋ,
ਔਰ ਕਹਿੰਦੇ ਉਹ ਛੁੱਟਣਾ ਚਾਹੁੰਦਾ ਭਾਈ ਸੱਚਣ ਸੱਚ, ਪਰ ਉਹ ਇੰਨਾ ਜ਼ਿਆਦਾ ਜ਼ੋਰ ਪਰਮੇਸ਼ਰ ਵੱਲੋਂ ਸੁਰਤ ਬਿਰਤ ਜਿਨ੍ਹਾਂ ਦੀ ਕਮਲੀ ਹੋ ਜੇ ਉਹਨਾਂ ਦੇ ਤਨ ਚ ਬਲ ਸੋਤੇ ਸੇਤੀ ਭਰ ਜਾਂਦਾ, ਉਹ ਇੰਨਾ ਜ਼ਿਆਦਾ ਬਲ ਸੀ ਉਹਦੇ ਵਿੱਚ ਭਾਈ ਸੱਚਣ ਸੱਚ ਛੁਡਾਉਣਾ ਚਾਹੁਣ ਆਪਣਾ ਆਪ, ਪਰ ਉਹ ਛੱਡੇ ਨਾ,
ਕਹੂ ਨਾ ਛੋਟਿਓ ਤਰਾਸ ਬਡੇਰ,
ਬਥੇਰਾ ਡਰਾਵੇ ਉਹਨੂੰ ਬਥੇਰਾ ਝਟਕੇ ਪਾਸੇ ਕਰੇ, ਉਹ ਫਿਰ ਵੀ ਨਹੀਂ ਸੀ ਛੱਡਦੀ,
ਘਾਇਲ ਭਇਓ ਰੁਦਿਰ ਫੋਸਰਣ ਵੇਖਰਵਿਓ,
ਬੜਾ ਜ਼ਿਆਦਾ ਯਤਨ ਕਰਕੇ ਭਾਈ ਸੱਚਣ ਸੱਚ ਆਪਣਾ ਛੁਡਾਉਂਦੇ ਸਰੀਰ ਘਾਇਲ ਹੋ ਗਿਆ, ਜ਼ਖਮੀ ਹੋ ਗਿਆ, ਦੰਦ ਵੱਢੇ ਕਈ ਪਾਸੇ ਨੋਹ ਮਾਰੇ, ਸਰੀਰ ਚੋ ਖੂਨ ਸਰਵਣ ਲੱਗ ਪਿਆ,
ਕਰਹਿ ਯਤਨ ਛੁਟਣ ਤਿਸ ਪਾਸ,
ਔਰ ਯਤਨ ਕਰਕੇ ਛੁਟਣਾ ਚਾਹੁੰਦੀ ਹੈ, ਛੁਟਣਾ ਚਾਹੁੰਦੇ ਭਾਈ ਸੱਚਣ ਸੱਚ ਜੀ,
ਨੀਠ ਨੀਠ ਤਿਸ ਦੂਰ ਕਰਿਓ ਜਬ,
ਬੜਾ ਭਾਰੀ ਯਤਨ ਕਰਕੇ ਸਹਿਜੇ ਸਹਿਜੇ ਉਹਨੂੰ ਕਿਸੇ ਤਰੀਕੇ ਆਪਣੇ ਗਲੋਂ ਲਾਇਆ, ਦਰਾ ਧਮਕਾ ਕੇ ਪਾਸੇ ਕੀਤਾ,
ਆਪਣੋ ਜੋਰ ਵਿਸ਼ਾਲ ਪ੍ਰਕਾਸ਼,
ਪੂਰਾ ਤਾਣ ਲਾਇਆ ਭਾਈ ਸੱਚਣ ਸੱਚ ਨੇ ਜਿੰਨਾ ਸਰੀਰ ਵਿਚ ਸੀਗਾ, ਪੂਰੇ ਬਲ ਦੇ ਨਾਲ ਉਹਨੂੰ ਝਟਕੇ ਪਾਸੇ ਕਰਕੇ ਸੁੱਟਿਆ,
ਵੱਡ ਲੱਕੜੀ ਕਰ ਮੈਂ ਤਬ ਤਾਰੀ,
ਫਿਰ ਭਾਈ ਸੱਚਣ ਸੱਚ ਦੇ ਹੱਥ ਚ ਇੱਕ ਸੋਟੀ ਆ ਗਈ ਵੱਡੀ, ਜੰਗਲ ਵਿਚ ਸੀ ਲੱਕੜਾਂ ਕੱਟੀਆਂ ਹੋਈਆਂ, ਇੱਕ ਵੱਡੀ ਸੋਟੀ ਹੱਥ ਵਿਚ ਫੜੀ,
ਇੱਕ ਦੋਏ ਹੱਥੀ ਪਾਏ ਵੱਡ ਤਰਾਸ,
ਜਦੋਂ ਨੇੜੇ ਆਈ ਤੇ ਫਿਰ ਦੋ ਚਾਰ ਸੋਟੀਆਂ ਮਾਰੀਆਂ ਉਹਦੇ ਬਗਾਸ, ਫਿਰ ਉਹ ਡਰੀ ਵੀ ਇਹਦੇ ਹੱਥ ਚ ਸੋਟੀ ਆ ਮਾਰਦਾ, ਫਿਰ ਉਹ ਪਿੱਛੇ ਨੂੰ ਹਟੀ,
ਤਬ ਤਜ ਕਰ ਕਾਨਨ ਦਿਸ਼ ਗਮਨੀ,
ਔਰ ਛੱਡ ਕੇ ਭਾਈ ਸੱਚਣ ਸੱਚ ਨੂੰ ਜੰਗਲ ਵਾਲੇ ਪਾਸੇ ਝੰਗਾੜਦੀ ਹੋਈ ਦੌੜ ਗਈ,
ਮਹਿਦ ਬਾਵਰੀ ਸੁਧ ਬੁੱਧ ਨਾਸ਼,
ਬਹੁਤ ਜ਼ਿਆਦਾ ਬਾਵਰੀ ਹੋਈ ਹੋਈ ਹੈ, ਸਰੀਰ ਦੀ ਸਾਰੀ ਸੁਧ ਬੁੱਧ ਉਹਦੀ ਨਸ਼ਟ ਹੋਈ ਹੋਈ ਹੈ,
ਇੰਦਨ ਕੁਛ ਕਸਕੇ ਲਿਓ ਤਰਾਸਤ,
ਭਾਈ ਸੱਚਣ ਸੱਚ ਨੇ ਥੋੜੀਆਂ ਜਿਹੀਆਂ ਲੱਕੜਾਂ ਇਕੱਠੀਆਂ ਕੀਤੀਆਂ, ਡਰੇ ਨੇ ਵੀ ਕਿਤੇ ਦੁਬਾਰਾ ਨਾ ਆ ਜਾਏ, ਦੁਬਾਰਾ ਨਾ ਗਲ ਪੈ ਜੇ, ਕਿਉਂਕਿ ਸਰੀਰ ਦੀ ਹਾਲਤ ਜਿਹੜੀ ਸੀ ਭਾਈ ਸੱਚਣ ਸੱਚ ਦੀ ਉਹਨੇ ਜ਼ਖਮੀ ਕਰ ਦਿੱਤਾ ਸੀ, ਸਰੀਰ ਚੋਂ ਖੂਨ ਸਰਬ ਰਿਹਾ ਹੈ। ਇਸ ਕਰਕੇ ਮਨ ਚ ਬਹੁਤ ਜ਼ਿਆਦਾ ਡਰੇ ਹੋਏ ਸਨ।
ਪੂਰਨ ਬੰਦ ਹਟਿਓ ਪੁਰ ਔਰ,
ਕਹਿੰਦੇ ਬੜੀ ਛੇਤੀ ਨਾਲ ਥੋੜਾ ਬਹੁਤਾ ਜਿਹੜਾ ਬਾਲਣ ਇਕੱਠਾ ਹੋਇਆ ਉਹਦਾ ਭਾਰ ਬੰਨ ਕੇ ਭਾਈ ਸੱਚਣ ਸੱਚ ਜੀ ਜੰਗਲ ਨੂੰ ਚਲੇ ਗਏ।
ਆਕੇ ਚਲਤ ਪਿਖਤ ਬਹੁ ਪਾਛੇ,
ਵਾਪਸ ਗੋਇੰਦਵਾਲ ਸਾਹਿਬ ਆਏ। ਜਦੋਂ ਜਾਣ ਲੱਗੇ ਨਾ ਜੰਗਲ ਚੋਂ, ਦੋ ਕਦਮ ਅੱਗੇ ਪੁੱਟ ਕੇ ਵਿਜਾਣ ਤੇ ਫਿਰ ਪਿੱਛੇ ਵੇਖਣ ਵੀ ਕਿਤੇ ਆਉਂਦੀ ਤੇ ਨੀ ਬਲਾ ਪਤਾ ਨੀ ਕੌਣ ਹੈ। ਪੰਜ ਚਾਰ ਕਦਮ ਪੁੱਟ ਕੇ ਜਾਣ ਫਿਰ ਪਿੱਛੇ ਨਿਗਾਹ ਮਾਰ ਕੇ ਵੇਖਣ, ਮਨ ਚ ਡਰੇ ਹੋਏ ਸਨ ਬਹੁਤ ਜ਼ਿਆਦਾ।
ਤਰਾਸ ਪਰਿਓ ਔਰ ਦੇਖੇ ਘੋਰ,
ਫਿਰ ਭਾਈ ਸੱਚਣ ਸੱਚ ਐਣ ਵੀ ਬਿਲਕੁਲ ਭੋਲੇ ਭਾਲੇ ਸਨ, ਡਰ ਵੀ ਜ਼ਿਆਦਾ ਗਏ, ਕਿਉਂਕਿ ਬਿਲਕੁਲ ਸੂਤੇ ਸਾਧੀ ਬਿਰਤੀ ਦੇ ਮਾਲਕ ਸਨ। ਤੇ ਬੜੇ ਡਰ ਦੇ ਨਾਲ ਵਾਪਸ ਆਏ,
ਗੋਇੰਦਵਾਲ ਪਹੁੰਚਿਓ ਆਏ।
ਕਿਸੇ ਤਰੀਕੇ ਜਦੋਂ ਸ਼ਹਿਰ ਵਿਚ ਨਗਰ ਚ ਪਹੁੰਚੇ ਫਿਰ ਜਾਨ ਚ ਜਾਨ ਪਈ।
ਤੋਰ ਉਧਰ ਸ਼ਰਬਤ ਅਰ ਲੱਕੜੀ ਥੋਰ,
ਥੋੜੀਆਂ ਜਿਹੀਆਂ ਲੱਕੜੀਆਂ ਨੇ ਸਿਰ ਦੇ ਉੱਤੇ ਤੇ ਸਰੀਰ ਚੋਂ ਬਾਹਾਂ ਤੋਂ ਚਿਹਰੇ ਤੋਂ ਗਰਦਨ ਤੋਂ ਕਹਿੰਦੇ ਖੂਨ ਸਰਬ ਰਿਹਾ।
ਅਬ ਲੋਕਤ ਸਭ ਲੋਕਨ ਬੂਝਿਓ,
ਲੋਕ ਰੋਜ਼ ਭਾਈ ਸੱਚਣ ਸੱਚ ਨੂੰ ਵੇਖਦੇ ਸੀ, ਉਹਨਾਂ ਵੇਖਿਆ ਵੀ ਇਹਦੇ ਤਨ ਤੇ ਕੱਪੜੇ ਵੀ ਫਾੜੇ ਹੋਏ ਨੇ, ਖੂਨ ਵਗ ਰਿਹਾ ਸਰੀਰ ਤੇ, ਵੀ ਜੰਗਲ ਚ ਜਾਂਦਾ ਵੀ ਕਿਤੇ ਕਿਸੇ ਜਾਨਵਰ ਨੇ ਨਾ ਹਮਲਾ ਕਰ ਦਿੱਤਾ ਹੋਵੇ। ਇਸ ਕਰਕੇ ਲੋਕ ਭਾਈ ਸੱਚਣ ਸੱਚ ਨੂੰ ਪੁੱਛਦੇ ਨੇ,
ਕਹਾਂ ਪਇਓ ਤੁਝਕੋ ਕਿਸ ਠੋਰ,
ਕਹਿੰਦੇ ਸੱਚਣ ਸੱਚ ਅੱਜ ਕੀ ਹੋ ਗਿਆ, ਤੈਨੂੰ ਕੀ ਹੋ ਗਿਆ ਜੰਗਲ ਵਿਚ, ਆ ਖੂਨ ਵਗਦਾ ਤੇਰੇ ਸਰੀਰ ਤੇ।
ਸ੍ਰੀ ਸਤਿਗੁਰ ਨਿਤ ਨਿਕਟ ਹਕਾਰਿਓ,
ਉਧਰ ਸਤਿਗੁਰੂ ਜੀ ਨੂੰ ਪਤਾ ਲੱਗਾ। ਮਹਾਰਾਜ ਜੀ ਨੇ ਆਖਿਆ ਵੀ ਬੁਲਾਓ ਉਹਨੂੰ। ਭਾਈ ਸਿੱਖਾਂ ਨੇ ਦੱਸਿਆ, ਮਹਾਰਾਜ ਏਦਾਂ ਸੱਚਣ ਸੱਚ ਸਾਨੂੰ ਤਾਂ ਦੱਸਦਾ ਨੀ ਕੁਝ, ਅਸੀਂ ਪੁੱਛਦੇ ਹਾਂ ਤੇ ਜੇ ਅਸੀਂ ਪੁੱਛਿਆ ਵੀ ਦੱਸ ਤੈਨੂੰ ਕਿਹਨੇ ਮਾਰਿਆ, ਤੇ ਅੱਗੋਂ ਕਹਿੰਦਾ ਸੱਚਣ ਸੱਚ ਮਹਾਰਾਜ ਤੁਸੀਂ ਬੁਲਾਓ, ਤੁਸੀਂ ਬੁਲਾ ਕੇ ਪੁੱਛੋ। ਫਿਰ ਸਤਿਗੁਰੂ ਜੀ ਨੇ ਭਾਈ ਸੱਚਣ ਸੱਚ ਨੂੰ ਆਪਣੇ ਕੋਲ ਸੱਦਿਆ।
ਪੁੱਛਤ ਪਏ ਕਹਾਂ ਇਹ ਕੀਨ,
ਮਹਾਰਾਜ ਜੀ ਪੁੱਛਣ ਲੱਗੇ, ਹਾਂ ਭਾਈ ਕੀ ਹੋਇਆ ਤੈਨੂੰ, ਕਿਸ ਨੇ ਹੱਲਾ ਕੀਤਾ ਤੇਰੇ ਤੇ,
ਕਿਨ ਤਨ ਘਾਵ ਕਰੇ ਤੁਝ ਮਾਰਿਓ,
ਤੈਨੂੰ ਕਿਹਨੇ ਮਾਰਿਆ, ਤੇਰੇ ਸਰੀਰ ਤੇ ਜ਼ਖਮਾਂ ਦੇ ਘਾਵ ਹਨ,
ਰੁਦਰ ਸ਼ਰਾਬ ਤੇ ਉਰ ਪੈ ਪੀਨ,
ਤੇ ਸਰੀਰ ਤੇਰੇ ਦੇ ਵਿੱਚੋਂ ਖੂਨ ਵਗ ਰਿਹਾ, ਡਰਿਆ ਹੋਇਆ ਚਿਹਰਾ ਤੇਰਾ ਸਹਿਮਿਆ ਹੋਇਆ, ਕੀ ਗੱਲ ਹੋਈ ਹੈ,
ਕੌਣ ਲੜਿਓ ਕਿਨ ਬਿਗਨ ਪਸਾਰਿਓ,
ਕੌਣ ਲੜਿਆ ਤੇਰੇ ਨਾਲ, ਕਿਸੇ ਨੇ ਤੈਨੂੰ ਮਾਰਿਆ ਕੁੱਟਿਆ ਜਾਂ ਕੀ ਗੱਲ ਹੋਈ, ਕੀ ਵਿਘਨ ਆਇਆ।
ਹਰ ਲੱਕੜੀ ਥੋੜੀ ਬਨ ਲੀਨ,
ਅੱਜ ਤੂੰ ਲੱਕੜੀਆਂ ਵੀ ਥੋੜੀਆਂ ਲਿਆਇਆ, ਅੱਗੇ ਵੱਡਾ ਢੇਰ ਲੈ ਕੇ ਆਉਂਦਾ ਹੁੰਦਾ ਤੇ ਅੱਜ ਲੱਕੜਾਂ ਵੀ ਥੋੜੀਆਂ ਲੈ ਕੇ ਆਇਆ।
ਬਾਹਰ ਬਿਲਮ ਲੱਗੀ ਤੁਝ ਦੀਰਗ,
ਅੱਜ ਬੜੀ ਬਾਹਰ ਦੇਰੀ ਲਾ ਕੇ ਆਇਆ ਹੈ,
ਨਿਜ ਬਿਰਤਾਂਤ ਕਹੋ ਲੈ ਸਭ ਚੀਨ,
ਦੱਸ ਆਪਣਾ ਸਾਰਾ ਬਿਰਤਾਂਤ ਜੋ ਹੋਇਆ ਤੇਰੇ ਨਾਲ ਜੋ ਵਰਤਿਆ ਹੈ।
ਆਕੇ ਸਤਿਗੁਰ ਹੱਥ ਜੋਰ ਕਰ,
ਭਾਈ ਸੱਚਣ ਸੱਚ ਨੇ ਜਦੋਂ ਸਤਿਗੁਰਾਂ ਨੇ ਪੁੱਛਿਆ ਫੇਰ ਇਹਨੇ ਦੱਸਿਆ, ਪਹਿਲਾਂ ਸਿੱਖਾਂ ਨੇ ਪੁੱਛਿਆ ਇਹ ਨੀ ਕੁਝ ਬੋਲਿਆ, ਜਦੋਂ ਸਤਿਗੁਰੂ ਜੀ ਨੇ ਪੁੱਛਿਆ ਫਿਰ ਹੱਥ ਜੋੜ ਕੇ ਬੋਲੇ, ਕਹਿਣ ਲੱਗੇ
ਉਤਰਿਓ ਬਨ ਮੈਂ ਇੱਕ ਬਲਾਏ,
ਕਹਿਣ ਲੱਗਾ ਮਹਾਰਾਜ ਅੱਜ ਜੰਗਲ ਵਿੱਚ ਮੈਨੂੰ ਇੱਕ ਬੁਰੀ ਬਲਾ ਮਿਲੀ। ਭਾਈ ਸੱਚਣ ਸੱਚ ਨੂੰ ਨਹੀਂ ਸੀ ਪਤਾ ਵੀ ਉਹੀ ਰਾਣੀ ਹੈ ਕਮਲੀ ਹੋਈ। ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਸੀ ਵੀ ਡੈਣਾ ਹੁੰਦੀਆਂ ਨੇ, ਬਲਾਵਾਂ ਹੁੰਦੀਆਂ ਨੇ, ਅੱਜ ਮੈਂ ਜੰਗਲ ਚ ਵੇਖ ਕੇ ਆਇਆ, ਉਹ ਬੜੀ ਬੁਰੀ ਬਲਾ ਸੀ ਜਿਹੜੀ ਮੈਨੂੰ ਮਿਲੀ।
ਵਾਲ ਖਿੰਡੇ ਸਿਰ ਨਗਨ ਅੰਗ ਤੇ,
ਮਹਾਰਾਜ ਉਹਦੇ ਸਿਰ ਦੇ ਵਾਲ ਖਿੰਡੇ ਹੋਏ ਸੀ, ਸਾਨੂੰ ਉਹਦੇ ਤੇ ਕੱਪੜਾ ਕੋਈ ਨਹੀਂ ਸੀ।
ਮੋਹੇ ਬਿਲੋਕਤ ਤੂਰਨ ਆਏ,
ਮੈਂ ਉੱਥੇ ਲੱਕੜਾਂ ਇਕੱਠੀਆਂ ਕਰਦਾ ਸੀ, ਸਰੀਰ ਉਹਦਾ ਸਾਰਾ ਧੂਸਰ ਸੀ, ਉਹ ਦੌੜੀ ਆਈ ਭੱਜ ਕੇ ਮੇਰੇ ਤੇ ਉਹਨੇ ਹਮਲਾ ਕੀਤਾ।
ਗਲ ਲਪਟੀ ਨਖ ਦੰਤ ਹਤੇ ਬਹੁ,
ਮਹਾਰਾਜ ਗਲ ਨਾਲ ਚਿੰਬੜ ਕੇ ਉਹਨੇ ਤਾਂ ਦੰਦ ਤਾਂ ਦੰਦਾਂ ਦੇ ਨਾਲ ਮਹਾਰਾਜ ਜੀ ਮੇਰੀ ਚਮੜੀ ਨੋਚ ਦਿੱਤੀ।
ਨੀਠ ਨੀਠ ਮੈਂ ਆਪ ਛੁਟਾਏ,
ਮੈਂ ਬਥੇਰਾ ਜ਼ੋਰ ਲਾ ਕੇ ਉਹਦੇ ਤੋਂ ਆਪਣਾ ਆਪ ਛੁਡਾਉਂਦਾ, ਮਹਾਰਾਜ ਉਹਦੇ ਚ ਬਲ ਇੰਨਾ ਸੀ ਵੀ ਜਿੰਨੀ ਵੇਰੀ ਛੁਡਾਉਂਦਾ ਫੇਰ ਚੰਬੜ ਜਾਂਦੀ, ਮਹਾਰਾਜ ਮਸਾ ਹੀ ਉਹਦੇ ਤੋਂ ਮੈਂ ਆਪਣਾ ਆਪ ਛੁਡਾਇਆ।
ਜਿਸ ਦਿਸ਼ ਮੇਰੋ ਬਨ ਹੈ ਨਾ ਜਾਨੋ,
ਮਹਾਰਾਜ ਹੁਣ ਨੀ ਮੈਂ ਉਧਰ ਨੂੰ ਜਾਂਦਾ। ਜਿੱਧਰ ਉਹ ਮਿਲੀ ਆ ਮੈਨੂੰ ਉਸ ਪਾਸੇ ਨੀ ਮੈਂ ਹੁਣ ਜਾਂਦਾ।
ਰਹਿਤਾਏ ਪ੍ਰਾਨ ਬਿਨ ਸਾਏ।
ਮਹਾਰਾਜ ਉਹ ਤਾਂ ਇੰਨੀ ਬੁਰੀ ਬਲਾ ਆ ਵੀ ਜੇ ਨਾਮ ਹੈ ਉਹਦੇ ਕੋਲੋਂ ਆਪਣਾ ਆਪ ਛੁਡਾਉਂਦਾ ਉਹਨੇ ਮੇਰੇ ਪ੍ਰਾਣ ਕੱਢ ਲੈਣੇ ਤੇ ਹੁਣ ਜੇ ਮੈਂ ਗਿਆ ਖਬਰੇ ਕਿਤੇ ਮੇਰੇ ਪ੍ਰਾਣ ਕੱਢ ਹੀ ਨਾ ਲਵੇ।
ਸਮਝਾ ਲੈਣ ਦਈ ਨਹਿ ਤਿਸਨੇ।
ਮਹਾਰਾਜ ਇਸ ਕਰਕੇ ਲੱਕੜੀਆਂ ਵੀ ਥੋੜੀਆਂ ਲਿਆਇਆ ਉਹਨੇ ਇਕੱਠੀਆਂ ਹੀ ਨੀ ਕਰਨ ਦਿੱਤੀਆਂ। ਮਹਾਰਾਜ ਮੈਂ ਤਾਂ ਡਰਦਾ ਡਰਦਾ ਜਿੰਨੀਆਂ ਕੁ ਇਕੱਠੀਆਂ ਹੋਈਆਂ ਕਰਕੇ ਲੈ ਆਇਆ।
ਦੇਖਤ ਤਰਾਸ ਹਿਰਦੈ ਉਪਜਾਏ।
ਮਹਾਰਾਜ ਉਹਨੂੰ ਤਾਂ ਵੇਖਦਿਆਂ ਹੀ ਡਰ ਆਉਂਦਾ ਸੀ। ਇੰਨੀ ਉੱਚੀ ਉੱਚੀ ਝੰਗਾੜਦੀ ਸੀ ਮਹਾਰਾਜ, ਕਿਲਕਾਰੀਆਂ ਮਾਰਦੀ ਸੀ, ਕਿਉਂ ਜਾਪਦਾ ਸੀ ਮਹਾਰਾਜ ਜਿਵੇਂ ਕੋਈ ਬੜੀ ਭਿਆਨਕ ਪ੍ਰੇਤਣੀ ਹੋਵੇ।
ਪ੍ਰਾਰਬਧ ਤੇ ਛੂਟਣ ਹੋਏ ਹੋ।
ਮਹਾਰਾਜ ਮੇਰੀ ਕੋਈ ਜ਼ਿੰਦਗੀ ਹੈ ਸੀ, ਕੋਈ ਪ੍ਰਾਰਬਧ ਬਾਕੀ ਸੀ ਤੇ ਮੈਂ ਤੁਹਾਡੀ ਸੇਵਾ ਕਰਨੀ ਸੀ ਤੇ ਬਚ ਕੇ ਆ ਗਈ, ਨਹੀਂ ਤਾਂ ਮੈਨੂੰ ਤਾਂ ਉੱਥੇ ਇਉਂ ਪ੍ਰਤੀਤ ਹੋ ਗਿਆ ਸੀ ਇੱਕ ਵਾਰੀ ਜਦੋਂ ਨੇ ਗਲਾ ਘੁੱਟ ਦਿੱਤਾ ਮੇਰਾ, ਅੱਖਾਂ ਅੱਗੇ ਹਨੇਰਾ ਛਾ ਗਿਆ ਵੀ ਬਸ ਹੁਣ ਜੀਵਨ ਸਮਾਪਤ ਹੈ। ਮਹਾਰਾਜ ਇਹ ਤਾਂ ਕੋਈ ਮੇਰੀ ਪ੍ਰਾਰਬਧ ਸੀ ਬਾਕੀ ਰਹਿੰਦੀ, ਮੈਂ ਵਾਪਸ ਆ ਗਿਆ ਹਾਂ।
ਨਾਹੇ ਤਾਂ ਮਾਰ ਤੇ ਤਜਿੱਤੀ ਸਥਾਏ।
ਨਹੀਂ ਤਾਂ ਉਹਨੇ ਮੈਨੂੰ ਉੱਥੇ ਥਾਂ ਹੀ ਮਾਰ ਕੇ ਰੱਖ ਦੇਣਾ ਸੀ।
ਅਪਰ ਦਿਸ਼ਾ ਇੰਦਨ ਹਿਤ ਲੈਬੋ।
ਮਹਾਰਾਜ ਹੁਣ ਉਸ ਪਾਸੇ ਨੀ ਮੈਂ ਜਾਵਾਂਗਾ, ਹੁਣ ਕਿਤੇ ਹੋਰ ਪਾਸੇ ਜਿੱਧਰ ਉਹ ਨਾ ਆਵੇ ਦੂਜੇ ਬੰਨੇ ਜਾ ਕੇ ਲੱਕੜ ਲਿਆਵਾਂਗਾ, ਬਾਲਣ ਲਿਆਵਾਂਗਾ ਲੰਗਰਾਂ ਲਈ।
ਮੈਂ ਗਮਨੋ ਗੋ ਭਾਏ ਸੇ ਭਾਏ।
ਮਹਾਰਾਜ ਆਪ ਜੀ ਦਾ ਭੈ ਰੱਖ ਕੇ ਜਾਵਾਂਗਾ ਜੇ ਤੁਹਾਨੂੰ ਭਾਵੇ।
ਤੁਮ ਕਰ ਸ਼੍ਰੀ ਗੁਰ ਅਮਰਦਾਸ ਕਹਿ।
ਮਹਾਰਾਜ ਜੀ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ।
ਮਤ ਭੈ ਕਰੋ ਸੋ ਨਹੀਂ ਬਲਾਏ।
ਮਹਾਰਾਜ ਜੀ ਕਹਿੰਦੇ ਸੱਚਣ ਸੱਚ ਉਹਦੇ ਤੋਂ ਡਰ ਨਾ, ਉਹ ਕੋਈ ਡੈਣ ਜਾਂ ਬਲਾ ਨਹੀਂ ਹੈ। ਕਿਉਂਕਿ ਭਾਈ ਸੱਚਣ ਸਾਹਿਬ ਜੀ ਇਸ ਕਰਕੇ ਡਰੇ ਹੋਏ ਵੀ ਸ਼ਾਇਦ ਜੰਗਲ ਦੀ ਕੋਈ ਡੈਣ ਹੈ ਜਾਂ ਕੋਈ ਦਿਓ ਖਾਣ ਵਾਲੀ ਬੰਦੇ ਖਾਣ ਵਾਲੀ ਕੋਈ ਜਾਤ ਹੈ, ਇਸ ਕਰਕੇ ਡਰੇ ਹੋਏ ਸੀ। ਮਹਾਰਾਜ ਜੀ ਕਹਿੰਦੇ ਭਾਈ ਉਹ ਕੋਈ ਡੈਣ ਜਾਂ ਕੋਈ ਹੋਰ ਭਿਆਨਕ ਰਾਕਸ਼ਣੀ ਨਹੀਂ ਹੈ।
ਉਹ ਹਰੀਪੁਰ ਤਿਸ ਕੀ ਦਾਰਾ।
ਉਹ ਹਰੀਪੁਰ ਦੇ ਰਾਜੇ ਦੀ ਰਾਣੀ ਹੈ ਜਿਹੜੀ ਇੱਥੇ ਆਈ ਸੀ।
ਭਈ ਬਾਬਰੀ ਸੁਦ ਨਹਿਕਾਏ।
ਉਹ ਬਾਬਰੀ ਹੋਈ ਆ ਕਈ ਦਿਨਾਂ ਦੀ ਉਧਰ ਗਈ ਹੋਈ, ਉਹਨੂੰ ਆਪਣੀ ਸੁਧ ਬੁੱਧ ਨਹੀਂ ਰਹੀ, ਉਹ ਪਾਗਲ ਹੋਈ ਹੋਈ ਹੈ।
ਚਾਹੋ ਭੋਰ ਲਿਹ ਕੌਂਸ ਹਮਾਰੀ।
ਮਹਾਰਾਜ ਜੀ ਕਹਿੰਦੇ ਏਦਾਂ ਕਰੀ ਸਵੇਰੇ ਕੱਲ ਨੂੰ ਸਾਡੇ ਚਰਨਾਂ ਦੀ ਫੜਾਵ ਲੈ ਜੀ, ਸਾਡੇ ਚਰਨਾਂ ਦੀ ਫੜਾਵ ਜਿਹੜੀ ਆ ਉਹ ਕੱਲ ਸਵੇਰੇ ਲੈ ਜਾਈ। ਜਦੋਂ ਉਹ ਤੇਰੇ ਵੱਲ ਆਵੇ ਨਾ ਭੱਜੀ, ਆਵੇਗੀ ਫੇਰ ਉਹ ਕੱਲ ਜਦੋਂ ਤੂੰ ਜਾਏਗਾ ਉਧਰ, ਪਰ ਡਰੀ ਨਾ ਤੂੰ, ਸਾਡੇ ਚਰਨਾਂ ਦੀ ਆ ਖੜਾਵ ਲੈ ਜਾ, ਜਦੋਂ ਉਹ ਤੇਰੇ ਵੱਲ ਭੱਜੀ ਹੋਈ ਆਵੇ।
ਹੱਥੋਂ ਸੀਸ ਮੈਂ ਹੋਏ ਸੋ ਰਾਜੀ।
ਔਰ ਇਹ ਖੜਾਵ ਉਹਦੇ ਸਿਰ ਵਿੱਚ ਮਾਰੀ, ਇਕਦਮ ਉਹ ਰਾਜੀ ਹੋ ਜਾਏਗੀ, ਉਹਦਾ ਪਾਗਲਪਨ ਕਮਲਾਪਨ ਦੂਰ ਹੋ ਜਾਏਗਾ, ਉਹ ਸੁਰਤ ਬਿਰਤ ਵਿੱਚ ਆ ਜਾਏਗੀ, ਉਹਨੂੰ ਸੋਝੀ ਆ ਜਾਵੇਗੀ।
ਆਪਣੇ ਸੰਗ ਤਾਹੇ ਲੈ ਆਏ।
ਫਿਰ ਉਹਨੂੰ ਆਪਣੇ ਨਾਲ ਲੈ ਕੇ ਆ ਜਾਈ ਸਾਡੇ ਕੋਲ, ਜਦੋਂ ਸੋਝੀ ਚ ਆ ਜਾਏਗੀ ਨਾ ਫਿਰ ਉਹ ਆਪੇ ਤੈਨੂੰ ਕਹੇਗੀ ਵੀ ਮੈਨੂੰ ਨਾਲ ਲੈ ਜਾ, ਉਹਨੂੰ ਫਿਰ ਆਪਣੇ ਨਾਲ ਲੈ ਕੇ ਤੂੰ ਸਾਡੇ ਚਰਨਾਂ ਵਿੱਚ ਆ ਜਾਵੀ।
ਸੁਣ ਸਭ ਸੰਗਤ ਬਿਸਮੈ ਹੋਵੇ ਕਰ।
ਇਹ ਸੁਣ ਕੇ ਸੰਗਤ ਬੜੀ ਹੈਰਾਨ ਹੋਈ ਵੀ ਅਸੀਂ ਤਾਂ ਉਹ ਕਈ ਦਿਨਾਂ ਦੇ ਪਹਿਲਾਂ ਰਾਜੇ ਦੇ ਬੰਦੇ ਵੀ ਲੱਭਦੇ ਨੀ, ਲੱਭੀ ਨਹੀਂ ਉਹ ਰਾਣੀ, ਉਹਦੀ ਤਾਂ ਇਹ ਦਸ਼ਾ ਹੋਈ ਹੋਈ। ਸਾਰੇ ਸਿੱਖਾਂ ਨੇ ਸੁਣਿਆ, ਸੁਣ ਕੇ ਬੜੇ ਹੈਰਾਨ ਹੋਏ।
ਸੱਚਣ ਸੱਚ ਸਾਥ ਬਚ ਗਾਏ।
ਭਾਈ ਸੱਚਣ ਸੱਚ ਨੂੰ ਕਹਿਣ ਲੱਗੇ
ਨਹਿ ਅਬ ਡਰਹੋ ਜਾਹੋ ਤਿਸ ਹੀ ਦਿਸ਼।
ਸਿੱਖਾਂ ਨੇ ਵੀ ਹੌਸਲਾ ਦਿੱਤਾ, ਸੱਚਣ ਸੱਚ ਜੀ ਹੁਣ ਨਾ ਡਰਿਓ, ਤੁਸੀਂ ਹੌਸਲਾ ਕਰਕੇ ਜਾਇਓ ਉਸੇ ਪਾਸੇ।
ਦਿਸ ਬਿਤਾਏ ਕਰ ਗਾਤ ਸਥਾਏ।
ਭਾਈ ਸਾਹਿਬ ਨੇ ਗੁਰੂ ਸਾਹਿਬ ਤੇ ਭਰੋਸਾ ਸੀ, ਰਾਤ ਬੀਤ ਗਈ, ਅਗਲੇ ਦਿਨ ਸਵੇਰੇ ਜਿਵੇਂ ਰੋਜ਼ਾਨਾ ਜਾਂਦੇ ਸੀ ਬਾਲਣ ਲੈਣ, ਉਸੇ ਤਰ੍ਹਾਂ ਸਵੇਰੇ ਗਏ ਮਹਾਰਾਜ ਜੀ ਦੇ ਚਰਨਾਂ ਦੀ ਖੜਾਵ ਹੱਥ ਚ ਲੈ ਲਈ।
ਦੇਖ ਦੂਰ ਤੇ ਕੂਕ ਪੁਕਾਰਤ।
ਜਦੋਂ ਜੰਗਲ ਚ ਗਏ ਨਾ ਉਹ ਫੇਰ ਆ ਗਈ ਉੱਥੇ ਹੀ ਜਿੱਥੇ ਪਹਿਲੇ ਦਿਨ ਹੋਈ ਸੀ ਘਟਨਾ। ਉਹਨੇ ਜਦੋਂ ਦੂਰੋਂ ਵੇਖਿਆ ਭਾਈ ਸੱਚਣ ਸੱਚ ਨੂੰ ਉੱਚੀ ਉੱਚੀ ਚੀਕਦੀ ਝੰਗਾੜਾ ਮਾਰਦੀ ਪੌੜੀ ਆਵੇ।
ਪੈਦਾਇਕ ਜੋ ਦਿਖੀ ਨਾ ਜਾਏ।
ਇੰਨੀ ਡਰਾਵਣੀ ਸੀ ਵੀ ਉਹਨੂੰ ਵੇਖਿਆ ਨੀ ਸੀ ਜਾਂਦਾ, ਡਰ ਦੇ ਨਾਲ ਕਹਿੰਦੇ ਭੈ ਨਾਲ ਉਹਦੇ ਵੱਲ ਤੱਕਿਆ ਨੀ ਸੀ ਜਾਂਦਾ।
ਉੱਚੀ ਭੁਜੈ ਉਲਾਰਤ ਦੌਰੀ,
ਉੱਚੀਆਂ ਉੱਚੀਆਂ ਬਾਹਾਂ ਉਲਾਰਦੀ ਹੋਈ ਝੰਗਾੜਦੀ ਹੋਈ ਆਉਂਦੀ ਆ ਵੀ ਤੈਨੂੰ ਮਾਰ ਦਿਆਂਗੀ।
ਸੱਤ ਛਿਨ ਨਿਕਟ ਗਈ ਤਿਸ ਆਏ,
ਸੱਤ ਛਿਨ ਜਦੋਂ ਆਈ ਭਾਈ ਸੱਜਣ ਸੱਚ ਨੂੰ ਆ ਕੇ ਪਕੜਨ ਲੱਗੀ।
ਕਰ ਮਾਰਨ ਕੋ ਜਬ ਹੂੰ ਉਛਰੀ,
ਜਦੋਂ ਛਾਲ ਮਾਰੀ ਨਾ ਉਹਨੇ ਮਾਰਨ ਵਾਸਤੇ ਵੀ ਇਹਦੇ ਗਲ ਚੰਬੜਾਂ ਭਾਈ ਸੱਚਣ ਸੱਚ ਦੇ।
ਕੌਂਸ ਹਚੀ ਤਿਸ ਸੀਸ ਮਝਾਰ,
ਭਾਈ ਸੱਚਣ ਸੱਚ ਦੇ ਹੱਥ ਚ ਮਹਾਰਾਜ ਜੀ ਦੀ ਖੜਾਮ ਸੀ, ਉਹਨੇ ਜ਼ੋਰ ਨਾਲ ਇਹਦੇ ਸਿਰ ਚ ਮਾਰੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੀ ਖੜਾਮ, ਕਹਿੰਦੇ ਜਦੋਂ ਉਸ ਰਾਣੀ ਦੇ ਸਿਰ ਦੇ ਉੱਤੇ ਲੱਗੀ,
ਗੁਰਪਨ ਹੀ ਛੂਵਤ ਸੁਧ ਹੋਈ।
ਮਹਾਰਾਜ ਜੀ ਦੇ ਚਰਨਾਂ ਦੀ ਖੜਾਮ ਸੀਸ ਤੇ ਲੱਗਦਿਆਂ ਹੀ ਇੱਕਦਮ ਉਹਨੂੰ ਸੋਝੀ ਆ ਸੁਰਤਾ, ਇਕਦਮ ਹੋਸ਼ ਆ ਗਈ।
ਬੈਠ ਗਈ ਤਨ ਭਈ ਸੰਭਾਰ,
ਸਰੀਰ ਦੀ ਸੰਭਾਲ ਆਈ ਤੇ ਉੱਥੇ ਹੀ ਬਹਿ ਗਈ ਥੱਲੇ ਜ਼ਮੀਨ ਤੇ।
ਲਗਨ ਅੰਗ ਜਾਣੇ ਨਿਜ ਸਪਚੀ,
ਜਦੋਂ ਆਪਣੇ ਤਨ ਵੱਲ ਵੇਖਿਆ ਉਹਨੇ ਸੋਝੀ ਆਈ ਵੀ ਤਨ ਤੇ ਕੋਈ ਕੱਪੜਾ ਨਹੀਂ, ਤੇ ਭਾਈ ਸੱਚਣ ਸੱਚ ਨੂੰ ਵੇਖ ਕੇ ਲਜਾਏਮਾਨ ਹੁੰਦੀ ਹੈ, ਸ਼ਰਮਿੰਦਾ ਹੁੰਦੀ ਹੈ।
ਅਤ ਲੱਜਾ ਕੋ ਚਿਤ ਮਹਿ ਧਾਰ,
ਬਹੁਤ ਜ਼ਿਆਦਾ ਲੱਜਾ ਤੇ ਸ਼ਰਮ ਆਪਣੇ ਮਨ ਚ ਧਾਰਨ ਕਰਕੇ।
ਸਿਮਰਨ ਕਰੀ ਵਾਰਤਾ ਸੋ,
ਉਹਨੂੰ ਉਹ ਸਾਰੀ ਵਾਰਤਾ ਚੇਤੇ ਆ ਗਈ ਵੀ ਕਿਵੇਂ ਮੈਨੂੰ ਇਹ ਸਦਾ ਪਿਆ, ਇਹ ਕਮਲੀ ਮੈਂ ਕਿਵੇਂ ਹੋਈ। ਜਦੋਂ ਸਤਿਗੁਰਾਂ ਨੇ ਕਿਹਾ ਸੀ ਕਮਲੀਏ ਕਾਹਨੂੰ ਆਉਣਾ ਸੀ ਜੇ ਤੂੰ ਸਾਡੇ ਦਰਸ਼ਨ ਨਹੀਂ ਸਨ ਕਰਦੀ, ਉਹ ਸਾਰੀ ਵਾਰਤਾ ਉਸ ਰਾਣੀ ਨੂੰ ਚੇਤੇ ਆ ਗਈ।
ਕਮਲੀ ਸ਼੍ਰੀ ਗੁਰ ਕੀਨ ਉਚਾਰ,
ਗੁਰੂ ਪਾਤਸ਼ਾਹ ਨੇ ਮੈਨੂੰ ਕਮਲੀ ਕਿਹਾ ਸੀ।
ਤੇ ਗੁਰ ਸਿੱਖ ਮੂਹ ਬਸਤਰ ਦੇਹੇ,
ਜਦੋਂ ਸਮਝ ਆ ਗਈ ਨਾ ਸਰੀਰ ਦੀ ਸੰਭਾਲ ਆਈ, ਆਵਾਜ਼ ਮਾਰ ਕੇ ਕਹਿਣ ਲੱਗੀ ਹੇ ਗੁਰੂ ਕੇ ਸਿੱਖਾ ਤੇਰਾ ਧੰਨਵਾਦ, ਇਹ ਹੱਥ ਵਿੱਚ ਜਿਹੜੀ ਤੂੰ ਖੜਾ ਫੜੀ ਹੈ ਇਹਦੇ ਨਾਲ ਕਲਾ ਵਰਤ ਗਈ ਹੈ, ਤੇ ਜੇ ਤੇਰੇ ਕੋਲ ਕੋਈ ਕੱਪੜਾ ਹੈ ਤਾਂ ਉਹ ਕੱਪੜਾ ਮੈਨੂੰ ਦੇ, ਮੈਂ ਆਪਣਾ ਤਨ ਕੱਜ ਲਵਾਂ।
ਤਨ ਛਾਦਨ ਮੈਂ ਕਰੋ ਸੁਧਾਰ,
ਮੈਂ ਆਪਣੇ ਤਨ ਨੂੰ ਕੱਜ ਕੇ ਸੁਧਾਰ ਲਵਾਂ।
ਸ੍ਰੀ ਗੁਰ ਨਿਕਟ ਜਾਏ ਬਖਸ਼ਾਵਾਂ,
ਤੇ ਮੈਂ ਗੁਰੂ ਚਰਨਾਂ ਚ ਜਾ ਕੇ ਆਪਣੀ ਭੁੱਲ ਬਖਸ਼ਾ ਲਵਾਂ। ਮੈਂ ਉਹਨਾਂ ਦਾ ਹੁਕਮ ਮੋੜਿਆ ਸੀ, ਉਹਨਾਂ ਕਿਹਾ ਸੀ ਵੀ ਪਰਦਾ ਕਰਕੇ ਨਾ ਆਇਓ ਚਿਹਰੇ ਤੇ, ਮੈਂ ਜਾ ਕੇ ਪਰਦਾ ਕਰ ਲਿਆ ਸੀ, ਉਹਨਾਂ ਦੇ ਹੁਕਮ ਦੀ ਅਦੂਤੀ ਕੀਤੀ ਹੈ, ਸਦੇ ਮੇਰੀ ਇਹ ਦਸ਼ਾ ਹੋਈ ਹੈ, ਮੈਂ ਉਹਨਾਂ ਦੇ ਚਰਨਾਂ ਚ ਜਾ ਕੇ ਆਪਣੀ ਭੁੱਲ ਮਖਸ਼ਾ ਲਵਾ।
ਨਿਜੇ ਅਪਰਾਧ ਨਾ ਆਗਿਆ ਧਾਰ,
ਮੇਰਾ ਅਪਰਾਧ ਹੈ ਕਿ ਮੈਂ ਉਹਨਾਂ ਦੀ ਆਗਿਆ ਨਹੀਂ ਮੰਨੀ, ਉਹਨਾਂ ਦਾ ਹੁਕਮ ਨਹੀਂ ਮੰਨਿਆ ਤੇ ਆਪਣੀ ਮਨ ਮਰਜ਼ੀ ਕੀਤੀ।
ਮਹਾ ਕਸ਼ਟ ਮੂਹ ਪ੍ਰਾਪਤ ਹੋਇਓ,
ਉਹਦਾ ਫਲ ਮੈਨੂੰ ਇਹ ਮਿਲਿਆ ਵੀ ਏਡਾ ਵੱਡਾ ਕਸ਼ਟ, ਮੈਂ ਕਿੰਨਾ ਦੁੱਖ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ।
ਅਬ ਹੋਈ ਤਨ ਕੀ ਸੰਭਾਰ,
ਹੁਣ ਮੈਨੂੰ ਮੇਰੇ ਸਰੀਰ ਦੀ ਸੰਭਾਲ ਹੋਈ ਹੈ, ਮੈਨੂੰ ਸੁਰਤ ਆਈ ਹੈ।
ਦਰਸ਼ਨ ਕਰਹਿ ਦੋਸ਼ ਗਨ ਨਾਸਹਿ,
ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ, ਕਿਉਂਕਿ ਉਹਨਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਦੂਰ ਹੋ ਜਾਂਦੇ, ਮੇਰੇ ਕਰਮ ਮਾੜੇ ਸਨ ਇਹ ਭੋਗਣੇ ਸੀ ਮੈਂ, ਤਦੇ ਉਹਨਾਂ ਦੇ ਦਰਸ਼ਨਾਂ ਤੋਂ ਪਹਿਲਾਂ ਹੀ ਚਿਹਰੇ ਤੇ ਪਰਦਾ ਕਰ ਲਿਆ, ਜੇ ਉਹਨਾਂ ਦੇ ਦਰਸ਼ਨ ਉਦੋਂ ਹੀ ਕਰ ਲੈਂਦੀ ਤੇ ਮੈਂ ਇੰਨਾ ਦੁੱਖ ਨਾ ਭੋਗਦੀ, ਮੇਰੇ ਕਰਮ ਉਹਨਾਂ ਦੇ ਦਰਸ਼ਨ ਕਰਕੇ ਕੱਟੇ ਜਾਣੇ ਸਨ, ਪਰ ਕਰਮਾਂ ਨੇ ਵੀ ਫਲ ਦੇਣਾ ਸੀ, ਇਹ ਦੁੱਖ ਮੇਰੇ ਭਾਗਾਂ ਚ ਲਿਖਿਆ ਹੋਇਆ ਸੀ, ਪਰ ਹੁਣ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਪਾਪ ਦੂਰ ਕਰਾਂਗੀ।
ਲੈ ਚੱਲ ਤੂੰ ਅਬ ਪੂਰੀ ਮਜ਼ਾਰ,
ਇਹ ਗੁਰੂ ਕਿਆ ਸਿੱਖਾ ਕੋਈ ਕੱਪੜਾ ਹੈ ਤਾਂ ਦੇ, ਮੈਂ ਤਨ ਕੱਜ ਲਵਾਂ ਔਰ ਮੈਨੂੰ ਗੁਰੂ ਨਗਰੀ ਵਿੱਚ ਲੈ ਚੱਲ।
ਹੁਣ ਕੰਬਲ ਆਪਣੀ ਤਿੰਨ ਦੀਨਸ,
ਭਾਈ ਸੱਚਣ ਸੱਚ ਦੇ ਮੋਢੇ ਤੇ ਵੱਡਾ ਕੰਬਲ ਹੁੰਦਾ ਸੀ, ਉਹਨਾਂ ਨੇ ਉਹੀ ਕੰਬਲ ਲਾ ਕੇ ਇਹਨੂੰ ਦੇ ਦਿੱਤਾ ਰਾਣੀ ਨੂੰ।
ਤਾਂ ਪਿਓ ਤਨ ਆਪਣੇ ਸੰਗ ਲਿਆਏ,
ਉਹ ਕੰਬਲ ਆਪਣੇ ਤਨ ਤੇ ਨੇ ਪਾ ਕੇ ਸਰੀਰ ਕੱਜਿਆ ਔਰ ਭਾਈ ਸੱਚਣ ਸੱਚ ਦੇ ਨਾਲ ਪਿੱਛੇ ਪਿੱਛੇ ਚੱਲ ਪਈ।
ਯੁਗਪਟ ਭਾਗ ਖਰੇ ਤਬ ਆ ਕੇ
ਪਹਿਲਾਂ ਨਗਰ ਚ ਇਹਨੇ ਇਸ਼ਨਾਨ ਪਾਨ ਕਰਕੇ ਵਸਤਰ ਧਾਰਨ ਕੀਤੇ ਔਰ ਫਿਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਭਾਈ ਸੱਚਣ ਸੱਚ ਸਮੇਤ ਹਾਜ਼ਰ ਹੋਈ।
ਸਤਿਗੁਰ ਪਿਖ ਤਿੰਨ ਬਹੁ ਬਿਗਸਾਏ,
ਸਤਿਗੁਰੂ ਜੀ ਨੇ ਵੇਖਿਆ ਦੋਨਾਂ, ਰਾਣੀ ਨੂੰ ਵੀ ਵੇਖਿਆ, ਭਾਈ ਸੱਚਣ ਸੱਚ ਨੂੰ ਵੀ ਵੇਖਿਆ। ਭਾਈ ਸੱਚਣ ਸੱਚ ਜੀ ਮਸਤ ਮੌਲਾ ਸਨ, ਭਗਤੀ ਦੇ ਰੰਗ ਵਿੱਚ ਰੰਗੇ ਹੋਏ, ਕੋਈ ਵਲ ਛਲ ਨਹੀਂ ਸਨ ਜਾਣਦੇ, ਗੁਰੂ ਸੇਵਾ ਚ ਤਤਪਰ ਰਹਿੰਦੇ ਸੀ, ਜਿਵੇਂ ਭਗਤ ਧੰਨਾ ਜੀ ਦੀ ਅਵਸਥਾ ਸੀ ਨਾ ਭੋਲੇ ਭਾ, ਏਦਾਂ ਦੀ ਅਵਸਥਾ ਸੀ ਭਾਈ ਸੱਚਨ ਸੱਚ ਜੀ ਦੀ, ਤੇ ਉੱਥੇ ਹੀ ਖਲੋ ਗਏ ਸਨਮੁਖ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਵੇਖ ਕੇ ਬੜੇ ਖੁਸ਼ ਹੋਏ।
ਕਿਰਪਾ ਕਰੀ ਕੁਨ ਕਹਿਓ ਸੁਨਹੋ।
ਕਿਰਪਾ ਦੇ ਘਰ ਵਿਚ ਆਏ ਤੇ ਸਤਿਗੁਰੂ ਜੀ ਬੋਲੇ,
ਪਤ ਇਸਤਰੀ ਬਨ ਰਹੋ ਇਕ ਥਾਏ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸੱਚਨ ਸੱਚ, ਇਹ ਰਾਣੀ ਅੱਜ ਤੋਂ ਬਾਅਦ ਤੇਰੀ ਘਰ ਵਾਲੀ, ਅੱਜ ਤੋਂ ਬਾਅਦ ਤੁਸੀਂ ਪਤੀ ਪਤਨੀ ਹੋ ਕੇ ਘਰ ਚ ਰਹੋ। ਇਹਨਾਂ ਦੋਨਾਂ ਦਾ ਵਿਵਾਹ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਚ ਕਰ ਦਿੱਤਾ। ਗੁਰੂ ਅਮਰਦਾਸ ਸਾਹਿਬ ਆਪਣੇ ਚਰਨਾਂ ਵਿਚ ਇਹਨਾਂ ਦੋਨਾਂ ਦੀ ਸ਼ਾਦੀ ਕਰ ਦਿੱਤੀ।
ਤੇਰੀ ਕਾਲ ਪਰੀ ਅਬ ਥਾਏ।
ਮਹਾਰਾਜ ਜੀ ਕਹਿੰਦੇ, ਭਾਈ ਸੱਚਣ ਸੱਚ, ਜਿਹੜੀ ਤੇਰੀ ਘਾਲਣਾ ਸੀ ਉਹ ਥਾਏ ਪੈ ਗਈ, ਤੇਰੀ ਸੇਵਾ ਨੂੰ ਬੂਰ ਲੱਗ ਗਿਆ, ਤੇਰੀ ਘਾਲੀ ਹੋਈ ਘਾਲਣਾ ਦਾ ਫਲ ਮਿਲ ਗਿਆ।
ਮੇਰੋ ਧਿਆਨ ਕਰੋ ਘਰ ਜਾਏ।
ਹੁਣ ਤੁਸੀਂ ਆਪਣੇ ਘਰ ਜਾਓ, ਘਰ ਜਾ ਕੇ ਮੇਰਾ ਧਿਆਨ ਧਾਰੋ। ਮੇਰਾ ਧਿਆਨ, ਗੁਰੂ ਕੀ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਬਿਠਾ ਕੇ ਭਜਨ ਕਰੋ।
ਦੂਜੀਏ ਕੋ ਸਫੀ ਲੈ ਹੋ ਹਮ ਪਗ ਕੀ।
ਮਹਾਰਾਜ ਜੀ ਨੇ ਆਪਣੇ ਚਰਨਾਂ ਦੀ ਦੂਜੀ ਖੜਾਵ ਆਖਿਆ, ਇਹ ਵੀ ਲੈ ਜਾਓ, ਇਹ ਦੋਵੇਂ ਖੜਾਵਾਂ ਹੁਣ ਤੁਹਾਡੇ ਕੋਲ ਰਹਿਣਗੀਆਂ।
ਵਿਆਦ ਉਪਾਦ ਜੇ ਕਿਸਕੇ ਹੋਏ।
ਜੇ ਕਿਸੇ ਨੂੰ ਕੋਈ ਵਿਆਧੀ ਜਾਂ ਉਪਾਧੀ ਹੋਵੇਗੀ, ਜਿਹਦਾ ਕੋਈ ਸੁਰਤਾ ਬਿਰਤਾ ਲਿਆ ਹੋਵੇਗਾ, ਜਾਂ ਜਿਵੇਂ ਕਹਿ ਦਿੰਦੇ ਆ ਕੋਈ ਕਸਰ ਹੋਈ ਹੋਵੇਗੀ,
ਕਿਸਕੇ ਛੁਬਤ ਬਿਨਸ ਸਭ ਜਾਵੇ ਹੈ।
ਜਦੋਂ ਇਹ ਖੜਾਵ ਤੁਸੀਂ ਉਹਦੇ ਸੀਸ ਤੇ ਲਾਓਗੇ, ਉਹਦੀ ਵਿਆਧੀ ਖਤਮ ਹੋ ਜਾਏ, ਉਹਦਾ ਪੌਰਾਪਨ ਪਾਗਲਪਨ ਸਮਾਪਤ ਹੋ ਜਾਏ। ਇਹ ਵਰ ਮਖਿਆ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ, ਇਹ ਖੜਾਵ ਦੂਜੀ ਵੀ ਲੈ ਗਏ। ਖਾਲਸਾ ਜੀ, ਭਾਈ ਸੱਚਣ ਸੱਚ ਜੀ ਨੂੰ 22 ਮੰਜੀਆਂ ਚੋਂ ਮਹਾਰਾਜ ਜੀ ਨੇ ਇੱਕ ਮੰਜੀ ਬਖਸ਼ੀ। ਉਹ ਪ੍ਰਚਾਰਕ ਹੀ ਬਣਾਇਆ ਆਪਣੇ ਘਰ ਦਾ। ਇੱਕ ਖੜਾਵ ਪਹਿਲੇ ਦਿਨ ਦਿੱਤੀ, ਉਹ ਦੂਜੀ ਖੜਾਵ ਮਹਾਰਾਜ ਜੀ ਨੇ ਉਹ ਵੀ ਨਾਲ ਬਖਸ਼ ਦਿੱਤੀ, ਵੀ ਜੇ ਕਿਸੇ ਨੂੰ ਕੋਈ ਉਪਾਧੀ ਹੋਵੇਗੀ, ਕਿਸੇ ਦਾ ਸੁਰਤਾ ਬਿਰਤਾ ਕੋਈ ਬਵਰਾ ਹੋਇਆ ਹੋਵੇਗਾ, ਜਦੋਂ ਇਹ ਖੜਾਵ ਤੁਸੀਂ ਉਹਦੇ ਮਸਤਕ ਨਾਲ ਛੁਆਓਗੇ ਤਾਂ ਉਹਦੀ ਸੁਰਤ ਬਿਰਤ ਆ ਜਾਏਗੀ। ਹਾਂਜੀ,
ਇਸ ਤਨ ਕੇ ਦੁੱਖ ਰਹੇ ਨਾ ਕੋਏ।
ਉਹਦੇ ਤਨ ਦੇ ਦੁੱਖ ਦੂਰ ਹੋ ਜਾਣਗੇ।
ਬਚਨ ਪੁਰ ਹੈ ਤੁਵ ਬਰ ਜੋ ਸਰਾਪ ਸਭ।
ਜਿਹੜਾ ਬਚਨ ਤੁਸੀਂ ਆਪਣੇ ਮੁਖੋਂ ਕਰੋਗੇ ਉਹ ਪੂਰਾ ਹੋਵੇਗਾ। ਭਾਈ ਸੱਚਣ ਸੱਚ ਜੀ, ਜਿਹੜਾ ਬਚਨ ਆਪਣੇ ਮੁਖੋਂ ਕਹੋਗੇ, ਕੋਈ ਵੀ ਬਚਨ ਹੋਵੇ, ਉਹ ਪੂਰਾ ਹੋਵੇਗਾ।
ਨਿਜ ਗ੍ਰਹਿ ਬਸੋ ਚਿੰਤ ਚਿਤ ਖੋਏ।
ਤੁਸੀਂ ਆਪਣੇ ਘਰ ਚ ਜਾ ਕੇ ਬਸੋ, ਚਿਤ ਦੀ ਚਿੰਤਾ ਦੂਰ ਕਰੋ।
ਗੁਰਮੁਖ ਪੰਥ ਪ੍ਰਕਾਸ਼ ਹੋ ਜਿਤ ਕਿਤ।
ਔਰ ਗੁਰਮੁਖ ਪੰਥ ਪ੍ਰਕਾਸ਼, ਯਾਨੀ ਕਿ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ ਜਾ। ਏਦਾਂ ਕਿਉਂਕਿ ਮੰਜੀ ਦੇ ਨਾਲ ਕੱਲੀ ਉਹ ਪੂਜਾ ਨਹੀਂ ਸੀ ਕਿ ਮੰਜੀ ਤੇ ਬੈਠ ਕੇ ਪੂਜਾ ਕਰਾਉਣੀ, ਮੰਜੀ ਦਾ ਮਤਲਬ ਸੀ ਪ੍ਰਚਾਰ ਕਰਨਾ ਜਾ। ਮਹਾਰਾਜ ਜੀ ਕਹਿੰਦੇ, 22 ਮੰਜੀਆਂ ਚ ਇੱਕ ਮੰਜੀ ਤੁਹਾਡੇ ਪਾਸ ਹੈ, ਅੱਜ ਤੋਂ ਬਾਅਦ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ, ਗੁਰਮੁਖਤਾਈ ਦਾ ਪ੍ਰਕਾਸ਼ ਕਰਨਾ ਹੈ।
ਅਜ਼ਮਤ ਸਹਿਤ ਪਇਓ ਤਬ ਸੋਏ।
ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਭਾਈ ਸੱਚਣ ਸੱਚ ਜੀ ਅਜ਼ਮਤ ਵਾਲੇ ਹੋ ਗਏ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਬਖਸ਼ਿਸ਼ ਕੀਨ ਵਿਸਾਲ।
ਖਾਲਸਾ ਜੀ, ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਭਾਈ ਸੱਚਣ ਸੱਚ ਉੱਤੇ ਵੱਡੀ ਬਖਸ਼ਿਸ਼ ਕੀਤੀ।
ਫੇਰ ਕਰਿਓ ਰੰਜਕ ਹੁਤੋ ਸਫਲ ਭਈ ਤਿਸ ਕਾਲ।
ਕਹਿੰਦੇ, ਨਿਕਾ ਜਿਹਾ ਕਿਣਕਾ ਸੀ, ਗੁਰੂ ਅਮਰਦਾਸ ਸਾਹਿਬ ਜੀ ਦੀ ਦਇਆ ਨਾਲ ਸੁਮੇਰ ਹੋ ਗਿਆ। ਕਲਗੀਧਰ ਜੀ ਦੇ ਬਚਨ, ਇਹਨਾਂ ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੁਸੋ, ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ। ਸਤਿਗੁਰੂ ਗਰੀਬ ਨਿਵਾਜ ਨੇ ਤ੍ਰਿਣ ਨੂੰ ਮੇਰ ਕਰਦਿਆਂ ਦੇਰੀ ਨਹੀਂ ਲਾਉਂਗੇ, ਤ੍ਰਿਣ ਤੋਂ ਮੇਰ ਕਰਦੇ, ਇਹ ਸਤਿਗੁਰਾਂ ਦੀ ਖੇਡ ਹੈ। ਕਹਿੰਦੇ, ਅੱਖ ਦੇ ਖੋਰ ਵਿੱਚ ਹੀ ਭਾਈ ਸੱਚਣ ਸੱਚ ਨੂੰ ਕੈਸੀ ਉੱਚੀ ਪਦਵੀ ਬਖਸ਼ ਦਿੱਤੀ, ਜਿਹਨੂੰ ਵੇਖ ਕੇ ਕਈ ਵਾਰੀ ਸਿੱਖ ਵੀ ਹੱਥ ਪੈਂਦੇ ਸਨ। ਕਹਿੰਦੇ, ਤਾਂ ਵਿਚਾਰਾ ਮਸਤ ਬੋਲਾ, ਤੇ ਕਈ ਵਾਰੀ ਹਾਥ ਰੱਖ ਜਿਹਨੂੰ ਸੱਚਣ ਸੱਚ ਕਹਿ ਕੇ ਬੁਲਾਉਂਦੇ ਸੀ। ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਕਹਿੰਦੇ ਮਹਾਨ ਪਦਵੀ 22 ਮੰਜੀਆਂ ਚ ਇੱਕ ਮੰਜੀ ਦੇ ਮਾਲਕ ਹੋ ਗਏ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ। ਇਹ ਸਤਿਗੁਰਾਂ ਦੀ ਦਇਆ ਵਰਤ ਗਈ। ਸ਼ਰਮ ਕਰਤੇ ਅੱਧ ਅੱਡ ਦਾਮ ਕੋ ਤੇ ਗਨੀ ਸਨੀਸਾ। ਇਹ ਗੁਰੂ ਸਾਹਿਬ ਜੀ ਦੀ ਦਇਆ ਨਾਲ ਮਹਾਨ ਪਦਵੀ ਨੂੰ ਪ੍ਰਾਪਤ ਹੋ ਗਏ।
ਚੌਪਈ ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਦੇਖ,
ਕਿਰਪਾ ਭਰੀ ਸਵੱਲੀ ਨਿਗਾਹ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਨੇ।
ਕਰਿਓ ਬੂੰਦ ਤੇ ਜਲਦ ਅਭਿਸ਼ੇਖ,
ਕਹਿੰਦੇ ਇੱਕ ਬੂੰਦ ਤੋਂ ਸਮੁੰਦਰ ਬਣਾ ਦਿੱਤਾ ਸਤ, ਬੂੰਦ ਤੋਂ ਸਮੁੰਦਰ ਕਰ ਦਿੱਤਾ, ਐਸੀ ਦਇਆ ਕੀਤੀ।
ਜਿਨਕੇ ਸਾਹਮਣਾ ਗਰੀਬ ਨਿਵਾਜੂ,
ਸਤਿਗੁਰੂ ਜੀ ਵਰਗਾ ਕੋਈ ਗਰੀਬ ਨਿਵਾਜ ਨਹੀਂ ਹੈ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖਿਆ ਸੀ ਨਾ ਗੁਰੂ ਅੰਗਦ ਸਾਹਿਬ ਨੇ, ਜਿਨ੍ਹਾਂ ਦੀ ਚਲੀ ਗਈ ਉਹਨਾਂ ਦੀ ਬਹੋੜ ਕੇ ਲਿਆਉਣ ਵਾਲੇ ਹੋ ਤੁਸੀਂ। ਪੱਤਿਆਂ ਦੀ ਪੱਤ ਹੋਵੋਗੇ, ਆਸਰਿਆਂ ਦੇ ਆਸਰੇ ਹੋਵੋਗੇ। ਮਹਾਰਾਜ ਜੀ ਵਰਗਾ ਕੋਈ ਦੂਜਾ ਗਰੀਬ ਨਿਵਾਜ, ਤਦੇ ਕਲਗੀਧਰ ਜੀ ਨੇ ਬਚਨ ਕਹੇ ਨੇ ਨਾ, ਗਰੀਬ ਨਿਵਾਜ ਨਾ ਦੂਸਰ ਤੁਤ। ਮਹਾਰਾਜ ਤੁਹਾਡੇ ਵਰਗਾ ਕੋਈ ਗਰੀਬ ਨਿਵਾਜ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਉਹ ਕਹਿੰਦੇ ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਭਾਵੇਂ ਇਮਲੀ ਵੀ ਖਾਣ ਚ ਮਿੱਠੀ ਹੋ ਜਾਂਦੀ ਹੈ, ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਸਮੁੰਦਰ ਵਰਗੀ ਗਹਿਰਾਈ ਕਿਸੇ ਛੱਪੜ ਚੋਂ ਨਹੀਂ ਲੱਭਦੀ, ਪਿਤਾ ਵਰਗਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ। ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਸਾਹਿਬ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਪ੍ਰਾਪਤ ਹੋ।
ਸ੍ਰੀ ਅਕਾਲ।
ਗੁਰੂ ਸਾਹਿਬ ਜੀ ਵਰਗਾ ਕੋਈ ਦੂਜਾ ਗਰੀਬ ਨਿਵਾਜ ਨਹੀਂ। ਆਖਿਆ ਰਵਾਲਸਰ ਸਾਹਿਬ ਦੇ ਮੁਕਾਮ ਤੇ ਰਾਜਿਓ, ਆਓ ਰਲ ਕੇ ਲੜੀਏ, ਜੰਗ ਕਰੀਏ, ਠੰਡੇ ਦੀ ਪੌਲ ਛੱਕ ਕੇ ਪੰਥ ਚ ਰਲ ਜਾਓ। ਕਹਿੰਦੇ ਮਹਾਰਾਜ ਸਾਡੇ ਲਈ ਅੰਮ੍ਰਿਤ ਵੱਖਰਾ ਤਿਆਰ ਕਰੋ, ਅਸੀਂ ਨੀਵੀਆਂ ਜਾਤੀਆਂ ਵਾਲਿਆਂ ਨਾਲ ਨਹੀਂ ਛੱਡਣਾ। ਫਿਰ ਅਸੀਂ ਮੁੰਡਨ ਵੀ ਕਰਦੇ ਹੁੰਦੇ ਹਾਂ, ਗਲ ਚ ਜਨੇਊ ਵੀ ਪਾਉਂਦੇ ਹਾਂ, ਅਸੀਂ ਏਦਾਂ ਰਹਿਣਾ। ਮਹਾਰਾਜ ਕਹਿੰਦੇ ਫਿਰ ਏਦਾਂ ਹੀ ਰਹੋ, ਸਾਡੇ ਤਾਂ ਪੰਥ ਵਿੱਚ ਆਉਣਾ ਤੇ ਪੰਥ ਦੀ ਮਰਿਆਦਾ ਮੰਨਣੀ ਪੈਣੀ। ਕਹਿੰਦੇ ਜੀ ਫਿਰ ਅਸੀਂ ਨੀ ਤੁਹਾਡੀ ਮਦਦ ਕਰ ਸਕਦੇ। ਮਹਾਰਾਜ ਜੀ ਕਹਿੰਦੇ ਚੰਗਾ ਹੋਇਆ ਨਾ ਕਰ ਦਿੱਤੀ ਹੈ, ਹੁਣ ਇਹ ਪਾਤਸ਼ਾਹੀਆਂ ਮੈਂ ਆਪਣੇ ਗਰੀਬ ਸਿੱਖਾਂ ਨੂੰ ਬਖਸ਼ਾਂਗਾ। ਇਨ ਗਰੀਬ ਸਿੱਖਣ ਕੋ ਦਹੋ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਗਰੀਬ ਨਿਵਾਜ ਨਾ ਦੂਸਰ ਤੁਸ, ਮਹਾਰਾਜ ਜੀ ਵਰਗਾ ਭਲਾ ਕਿਹੜਾ ਗਰੀਬ ਨਿਵਾਜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਗਾ ਕੋਈ ਦੂਸਰਾ ਗਰੀਬ ਨਿਵਾਜ ਨਹੀਂ।
ਆਪ ਡੁੱਬਤ ਸੋ ਕਰੇ ਜਹਾਜੂ,
ਜਿਹੜੇ ਵਿਚਾਰੇ ਆਪ ਡੁੱਬਣ ਵਾਲੇ ਸੀ ਨਾ, ਵੀ ਉਹਨਾਂ ਦਾ ਇਹ ਨੀ ਸੀ ਪਤਾ ਤਰਨਗੇ ਕਿ ਨਹੀਂ। ਉਹ ਜਿਹੜੇ ਆਪ ਡੁੱਬਣ ਵਾਲੇ ਸਨ, ਗੁਰੂ ਅਮਰਦਾਸ ਸਾਹਿਬ ਦੀ ਦਇਆ ਨਾਲ ਆਪ ਡੁੱਬਣ ਵਾਲੇ ਜਹਾਜ਼ ਬਣ ਗਏ, ਦੂਜਿਆਂ ਨੂੰ ਤਾਰਨੇ ਵਾਲੇ ਹੋ ਗਏ। ਜਿਹੜੇ ਆਪ ਡੁੱਬਤ ਸੇ ਕਰੇ ਜਹਾਜੂ, ਜਿਹੜੇ ਆਪ ਡੁੱਬ ਜਾਣ ਵਾਲੇ ਸਨ, ਗੁਰੂ ਸਾਹਿਬ ਨੇ ਉਹਨਾਂ ਨੂੰ ਜਹਾਜ਼ ਬਣਾ ਦਿੱਤਾ ਵੀ ਤੁਸੀਂ ਵੀ ਨਾ ਡੁੱਬੋਗੇ ਤੇ ਜਿਹੜਾ ਤੁਹਾਡੀ ਸੰਗਤ ਕਰੇਗਾ ਉਹ ਵੀ ਨਾ ਡੁੱਬੇਗਾ, ਉਹ ਵੀ ਤਰ ਜਾਏਗਾ। ਤੁਸੀਂ ਵੀ ਤਰੋਗੇ ਔਰ ਆਪਣੇ ਸੰਗੀਆਂ ਨੂੰ ਵੀ ਤਾਰ ਲਵੋਗੇ। ਐਸੀਆਂ ਬਖਸ਼ਾਂ ਗੁਰੂ ਅਮਰਦਾਸ ਸਾਹਿਬ ਨੇ ਕੀਤੀਆਂ।
ਵਿਦਾ ਕਰਿਓ ਇਸਤਰੀ ਸੋ ਦੀਨ,
ਭਾਈ ਸੱਚਣ ਸੱਚ ਨੂੰ ਉਸ ਰਾਣੀ ਦੇ ਸਮੇਤ ਵਿਆਹ ਕਰਕੇ, ਉਹਦੀ ਸ਼ਾਦੀ ਕਰਕੇ ਆਪਣੇ ਕੋਲੋਂ ਵਿਦਾ ਕੀਤਾ।
ਭਇਓ ਪ੍ਰਮੁਦਿਤ ਕਸ਼ਟ ਮਨ ਛੀਨ,
ਜਿਹੜਾ ਬਣ ਗਿਆ ਹਿਰਦੇ ਚ ਜਿੰਨੇ ਕਸ਼ਟ ਸਨ ਦੂਰ ਹੋ ਗਏ।
ਬਾਰ ਬਾਰ ਗੁਰ ਪਦ ਅਰਬਿੰਦ,
ਬਾਰ ਬਾਰ ਭਾਈ ਸੱਚਣ ਸੱਚ ਤੇ ਉਹ ਰਾਣੀ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਨੇ।
ਕਰੀ ਵੰਦਨਾ ਲਹਿ ਸੁਖ ਬ੍ਰਿੰਦ,
ਬਾਰ ਬਾਰ ਵੰਦਨਾ ਕਰਦੇ ਗੁਰੂ ਚਰਨਾਂ ਚ। ਮਹਾਰਾਜ ਨਮਸਕਾਰ ਹੈ, ਨਮਸਕਾਰ ਹੈ, ਗਰੀਬ ਨੂੰ ਨਿਵਾਜਿਆ ਹੈ, ਆਪ ਜੀ ਨੇ ਨਿਮਾਣੇ ਨੂੰ ਮਾਣ ਬਖਸ਼ ਦਿੱਤਾ ਹੈ। ਬਾਰ ਬਾਰ ਨਮਸਕਾਰ, ਬਾਰ ਬਾਰ ਵੰਦਨਾ ਕਰਕੇ ਬੜੇ ਹੀ ਖੁਸ਼ ਹੁੰਦੇ।
ਉੱਚੇ ਪਦ ਕੋ ਪ੍ਰਾਪਤ ਭਇਓ,
ਮਹਾਰਾਜ ਆਪ ਜੀ ਦੀ ਦਇਆ ਨਾਲ ਆਪ ਜੀ ਨੇ ਉੱਚਾ ਪਦ ਬਖਸ਼ ਦਿੱਤਾ ਹੈ।
ਆਪਣੇ ਗ੍ਰਹਿ ਕੋ ਮਗ ਪੁਨ ਲਿਓ,
ਐਸੀ ਮਹਾਨ ਉੱਚੀ ਪਦਵੀ ਪ੍ਰਾਪਤ ਕਰਕੇ ਭਾਈ ਸੱਜਣ ਸੱਚ ਜੀ ਆਪਣੀ ਉਸ ਰਾਣੀ ਘਰ ਵਾਲੀ ਸਮੇਤ अपने घर नू चले गए।
स्थान महकीन प्रकाश
पहला लाहौर जिले दे विच रहा करदे सन उस इलाके च ना बाद विच परिवार उठो उठ के इधर पंजाब आ गया। हुण कुछ परिवार इन्हां दा फिरोजपुर जिले विच इक नगर है उत्थे है और कुछ परिवार इधर सैदवाल नगर है सैद बुढ़लाडे दे इलाके च उत्थे है। कुछ परिवार इत्थे अपने पंजाबी यूनिवर्सिटी दे नेड़े नगर है शमशपुरा उत्थे भी भाई सज्जन सच जी दीआं कुछ निशानियां पईआं। तो इदां परिवार फिर जिवें अगे वधदा है उह जिहड़ियां वस्तां सन महाराज जी ने बख्शीआं उह भी फिर इन्हां ने अगे परिवार विच वंडियां गईआं। एक खड़ाम जिला फिरोजपुर च है, एक इत्थे सैदेवाल है ते जिहड़ा फूंडा है उत्थे शमशपुरे नगर विच है। तो इस तरह सतगुरु जी ने बख्शिश कीती, वड्डी पदवी प्राप्त करके अपने नगर नू गए।
बहुत नरन की पूरत आस,
जेड़ा कोई मिलदा है उहदी आस पूर्ण कर दे। गुरु साहब जी दी खड़ाम नाल ही आस पूरी हुंदी, नाल उहनां नू कहिंदे भाई इह बरकत मेरी नहीं, मता किते तुहानू भुलेखा होवे भी इह मैं ठीक करदा, इह बरकत गोइंदवाल साहब विच बैठे गुरु अमरदास साहब जी दी है, उहनां नाल जुड़ना, उहनां दा भजन करना। ਏਦਾਂ ਭਾਈ ਸੱਜਣ ਸੱਚ ਜੀ ਨੇ ਪ੍ਰਚਾਰ ਕੀਤਾ ਸੀ, ਆਪਣੇ ਨਾਲ ਨਹੀਂ ਜੋੜਿਆ। ਜੇ ਖੜਾਮ ਨਾਲ ਕਿਸੇ ਦੀ ਬਿਮਾਰੀ ਠੀਕ ਕਰਦੇ, ਬਹੁਤ ਕਮਲੇ ਆਉਂਦੇ ਇਹਨਾਂ ਦੇ ਪਾਸ, ਜਦੋਂ ਖੜਾਮ ਉਹਨਾਂ ਦੇ ਮਸਤਕ ਨੂੰ ਲੱਗਦੀ ਤੰਦਰੁਸਤ ਹੋ ਜਾਂਦੀ। ਫਿਰ ਉਹਨਾਂ ਨੂੰ ਕਹਿੰਦੇ ਭਾਈ ਗੋਇੰਦਵਾਲ ਸਾਹਿਬ ਜਾਓ, ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ 'ਚ ਹਾਜ਼ਰੀ ਭਰੋ, ਉਹਨਾਂ ਦੇ ਦਰਸ਼ਨ ਕਰੋ, ਇਹ ਉਹਨਾਂ ਦੀ ਕਲਾ ਹੈ।
संकट सहत जाए टिक जो,
जेड़ा कोई संकट वाला, कोई परेशान, कोई दुखी, दिमागी तौर ते कोई परेशान चल के आउंदा,
कौन से छुवत बिन रुज के सो।
जदों भाई सज्जन साहिब जी महाराज गुरु अमरदास जी दा नाम लैके ओ कौंस खड़ाम महाराज जी दे चरणा दे ओदे मत्थे ते छवांदे,
लोक हजार नहीं चल आवे,
बिलकुल उसे वेले ही राजी हो जांदा। जिवें ओ राणी नहीं सी ठीक हो गई, ਏਦਾਂ ਕਹਿੰਦੇ ਉਸੇ ਵੇਲੇ ਰਾਜੀ ਹੋ ਜਾਂਦਾ। ਏਦਾਂ ਸੈਂਕੜੇ ਲੋਕ ਚੱਲ ਕੇ ਆਉਣ ਲੱਗੇ,
ਕਹੇ ਸਰਾਪ ਬਨ ਬਨ ਸੇ ਸਲਫਾਵੇ,
ਜਿਹੜਾ ਬਚਨ ਕਰ ਦਿੰਦੇ ਭਾਈ ਸੱਚਨ ਸੱਚ ਜੀ ਉਹ ਬਚਨ ਸਫਲ ਹੋ ਜਾਂਦਾ। ਜਿਹਨੂੰ ਕੋਈ ਵਰ ਦੇ ਦਿੰਦੇ ਵਰ ਪੂਰਾ ਹੋ ਜਾਂਦਾ। ਜੇ ਕਿਤੇ ਕੋਈ ਸੁਭਾਵਿਕ ਬਚਨ ਹੋ ਜਾਂਦਾ ਐਸਾ ਕੋਈ ਵੀ ਬਚਨ ਉਹ ਪੂਰਾ ਹੋ ਜਾਂਦਾ।
ਮਹਿਮਾ ਮਹਾਦੇਸ਼ ਤਿਸ ਪਈ,
ਬੜੀ ਮਹਿਮਾ ਭਾਈ ਸੱਚਨ ਸੱਚ ਜੀ ਦੀ ਸਾਰੇ ਦੇਸ਼ ਚ ਪ੍ਰਗਟ ਹੋਈ।
ਪੂਜਾ ਹੈ ਪਰਮ ਭਾਵਨਾ ਲਈ,
ਬੜੀ ਪਰਮ ਭਾਵਨਾ ਨਾਲ ਪੂਜਾ ਕਰਦੇ ਲੋਕ, ਆ ਕੇ ਗੁਰੂ ਸਾਹਿਬ ਦੀਆਂ ਖੜਾਵਾਂ ਦਾ ਸਤਿਕਾਰ ਕਰਦੇ।
ਅਨਿਕ ਲੋਕ ਤਿਨ ਕੀਏ ਨਿਹਾਲ,
ਇਹਦਾ ਬਹੁਤ ਸਾਰੇ ਜੀਵਾਂ ਦੀ ਕਲਿਆਣ ਭਾਈ ਸੱਚਨ ਸੱਚ ਜੀ ਨੇ ਕਰਵਾਈ। ਆਪ ਕਲਿਆਣ ਨੂੰ ਪ੍ਰਾਪਤ ਹੋਏ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਕਲਿਆਣ ਨੂੰ ਪ੍ਰਾਪਤ ਹੋ ਗਏ।
ਕਸ਼ਟ ਮਿਟਾਏ ਆਨੰਦ ਵਿਸਾਲ,
ਕਈਆਂ ਦੇ ਕਸ਼ਟ ਨਿਵਾਰੇ, ਕਈਆਂ ਦੇ ਦੁੱਖ ਨਿਵਾਰੇ, ਔਰ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ, ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੋੜਿਆ।
ਸ਼ੇਖੋਪੁਰ ਪ੍ਰਸਿੱਧ ਹੈ ਅਬ ਲੋ,
ਫਿਰੋਜ਼ਪੁਰ ਦੇ ਇਲਾਕੇ ਚ ਇੱਕ ਨਗਰ ਸ਼ੇਖੋਪੁਰਾ ਦੱਸੀ ਦਾ ਹੈ।
ਕੌਂਸ ਸਮੀਪ ਹੈ ਤਿਨ ਤਬ ਲੋ,
ਕਹਿੰਦੇ ਉੱਥੇ ਉਹ ਕੌਂਸ ਖੜਾਮ ਹੈ ਪਹਿਲਾਂ ਉੱਥੇ, ਬਾਅਦ ਵਿੱਚ ਜਿਵੇਂ ਜਿਵੇਂ ਪਰਿਵਾਰ ਵਧਿਆ ਉਹ ਖੜਾਮ ਹੁਣ ਕੁਝ ਕੁਝ ਸਮੇਂ ਲਈ ਵੱਖੋ ਵੱਖਰੀਆਂ ਥਾਵਾਂ ਤੇ ਵੀ ਲੈ ਕੇ ਜਾਂਦੇ ਹੈ ਔਰ ਸੰਗਤਾਂ ਦਰਸ਼ਨ ਕਰਦੀਆਂ। ਹੁਣ ਵੀ ਬਹੁਤ ਸਾਰੇ ਗੁਰਸਿੱਖ ਜਾਂਦੇ ਆ ਭਾਵਨਾ ਨਾਲ ਖੜਾਵਾਂ ਦੇ ਦਰਸ਼ਨ ਕਰਦੇ। ਕੋਈ ਰੋਗੀ ਸੋਗੀ ਹੁੰਦਾ ਤਾਂ ਉਹਨਾਂ ਦੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਖੜਾਮ ਮਸਤਕ ਤੇ ਲਾਉਂਦੇ ਆ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਕਲਾ ਜਿਹੜੀ ਆ ਉਹ ਵਰਤ ਜਾਂਦੀ ਹੈ।
ਹੂਵਤ ਰੋਗ ਅਨੇਕ ਬਿਨਾਸ਼ੈ,
ਕਹਿੰਦੇ ਉਹ ਖੜਾਮ ਜਿਹਦੇ ਮਸਤਕ ਤੇ ਛੂਈ ਜਾਂਦੀ ਆ ਉਹਦੇ ਅਨੇਕ ਰੋਗ ਦੂਰ ਹੋ ਜਾਂਦੇ।
ਮਹਾ ਮਹਾਤਮ ਜਗਤ ਪ੍ਰਕਾਸ਼ੈ,
ਤਾਂ ਇਹ ਵੱਡਾ ਮਹਾਤਮ ਜਗਤ ਵਿੱਚ ਪ੍ਰਕਾਸ਼ ਹੈ।
ਜਿਸ ਜਿਸ ਪਰ ਗੁਰ ਕਿਰਪਾ ਕਰੀ,
ਜਿਹਦੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ,
ਭਏ ਨਿਹਾਲ ਅਵਿਦਿਆ ਹਰੀ,
ਉਹਦੀ ਅਵਿਦਿਆ ਸਤਿਗੁਰਾਂ ਨੇ ਹਰ ਲਈ ਦੂਰ ਕਰ ਦਿੱਤੀ।
ਦੋਹੇ ਲੋਕਾਂ ਕੀ ਲਹਿ ਵਡਿਆਈ,
ਦੋਹਾਂ ਲੋਕਾਂ ਦੀ ਵਡਿਆਈ ਗੁਰੂ ਅਮਰਦਾਸ ਸਾਹਿਬ ਕੋਲ ਉਹਨਾਂ ਨੂੰ ਪ੍ਰਾਪਤ ਹੋਈ।
ਕਰੇ ਸੋ ਲੀਨ ਸੰਗ ਸਮੁਦਾਈ,
ਇੱਦਾਂ ਸਤਿਗੁਰੂ ਜੀ ਨੇ ਕਿਤਨੇ ਹੀ ਜੀਵ ਨੇ ਜਿਨ੍ਹਾਂ ਨੂੰ ਪਰਮੇਸ਼ਰ ਚ ਬਲੀਨ ਕਰਕੇ ਇੱਕ ਬਿਕ ਕਰ ਦਿੱਤਾ।
ਤਪ ਜਪ ਯੋਗ ਜਗ ਵਰਤ ਦਾਨ,
ਤਪ ਕਰਨਾ, ਯੱਗ ਕਰਨਾ, ਯੋਗ ਕਰਨਾ, ਯੱਗ ਵਰਤ ਰੱਖਣੇ,
ਗੁਰ ਸੇਵਾ ਕੇ ਹੋਵੇ ਨਾ ਸਮਾਨ।
ਗੁਰਮੁਖੋ ਇਹ ਜਿੰਨੇ ਜਪ ਤਪ ਵਰਤ ਯੱਗ ਯੋਗ ਨੇ ਗੁਰੂ ਸਾਹਿਬ ਜੀ ਦੇ ਘਰ ਦੀ ਸੇਵਾ ਦੇ ਤੁਲ ਨਹੀਂ। ਗੁਰੂ ਕੀ ਸੇਵਾ ਸਭ ਤੋਂ ਮਹਾਨ, ਸਭ ਤੋਂ ਸ੍ਰੇਸ਼ਟ ਹੈ।
ਜਿਨਕੇ ਵੱਡੇ ਭਾਗ ਜਗ ਜਾਗੇ,
ਜਿਨ੍ਹਾਂ ਦੇ ਵੱਡੇ ਭਾਗ ਜਾਗਦੇ ਨੇ ਜਗਤ ਵਿੱਚ,
ਸੋ ਸਤਿਗੁਰ ਕੀ ਸੇਵਾ ਲਾਗੇ,
ਸਤਿਗੁਰਾਂ ਦੀ ਸੇਵਾ ਚ ਲੱਗਦੇ ਹਨ।
ਪ੍ਰਕਾਰ ਗੁਰ ਕੋ ਜਸ ਫੈਲਾ,
ਇੱਦਾਂ ਸਤਿਗੁਰਾਂ ਦਾ ਜਸ ਫੈਲਿਆ।
ਸੁਧ ਸੁਣ ਆਏ ਦਰਸ ਹਿਤ ਗੈਲਾ,
ਬੜੇ ਲੋਕ ਆਉਂਦੇ ਸੁਧ ਸੁਣ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਲੋਕ ਅਨੇਕ ਕਾਮਨਾ ਧਾਰੇ,
ਅਨੇਕਾਂ ਲੋਕਾਂ ਦੀਆਂ ਕਾਮਨਾਵਾਂ ਹੁੰਦੀਆਂ।
ਸਭ ਪਾਵਤ ਜਬ ਰੂਪ ਨਿਹਾਰੇ,
ਜਦੋਂ ਆ ਕੇ ਦਰਸ਼ਨ ਕਰਦੇ ਸਭ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ। ਬੇਅੰਤ ਸੰਗਤਾਂ ਗੋਇੰਦਵਾਲ ਸਾਹਿਬ ਆਉਂਦੀਆਂ ਹਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਸੋਭਾ ਪ੍ਰਗਟ ਹੋ ਰਹੀ ਹੈ। ਬਾਬਾ ਦਾਤੂ ਜੀ ਜਿਹਨਾਂ ਦੇ ਮਨ ਵਿੱਚ ਈਰਖਾ ਹੋਈ, ਉਹ ਆਏ ਨੇ ਗੁਰੂ ਪਾਤਸ਼ਾਹ ਕੋਲੋਂ ਪ੍ਰਸੰਗ। ਅਗਲੀਆਂ ਕਥਾਵਾਂ ਵਿੱਚ ਆਪ ਜੀ ਸਰਵਣ ਕਰੋਗੇ।